ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਉਰੇ ਸਤਿਗੁਰ ਲਏ ਰਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਉਰੇ ਸਤਿਗੁਰ ਲਏ ਰਲਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੈ ਮੇਰਾ ਜੁਗੋ ਜੁਗ ਅਟਲ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਬਾਣੀ ਦੇ ਬੋਹਿਤ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਅੱਜ ਦੀ ਇਸ ਸੁਭ ਸਵੇਰ ਵਿੱਚ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰਬਾਣੀ ਦੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣੇ ਹੈ ਉਪਰੰਤ ਇਸ ਮਹਾਨ ਇਤਿਹਾਸਕ ਅਸਥਾਨ 'ਤੇ ਬੈਠ ਕੇ ਗੁਰੂ ਕੇ ਪਾਵਨ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਮਾਨਯੋਗ ਸਿੰਘ ਸਾਹਿਬ ਜੀ ਦੇ ਰਸਨਾ ਤੋਂ ਗੁਰੂ ਕਾ ਬਖਸ਼ਿਆ ਹੋਇਆ ਆਪ ਜੀ ਨੇ ਸਰਵਣ ਕੀਤਾ ਸੀ ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਗੁਰੂ ਗੋਦ ਵਿੱਚ ਜੁੜ ਬੈਠੇ ਹੋ, PTC ਚੈਨਲ ਦੇ ਰਾਹੀਂ ਦੂਰ ਨੇੜੇ ਘਰਾਂ 'ਚ ਬੈਠ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਆਪ ਗੁਰੂ ਚਰਨਾਂ ਨਾਲ ਜੁੜ ਬੈਠੇ ਹੋ। ਮਨੁੱਖ ਦੀ ਜ਼ਿੰਦਗੀ ਨੂੰ ਜਦੋਂ ਆਪਾਂ ਦੇਖਦੇ ਹਾਂ, ਸੁੰਦਰਤਾ ਹਰ ਮਨੁੱਖ ਨੂੰ ਲੁਭਾਏ ਮਨ ਕਰਦੀ ਹੈ। ਇਵੇਂ ਕਹਿ ਲਓ ਕਿ ਸੁੰਦਰਤਾ ਹਰ ਮਨੁੱਖ ਨੂੰ ਚੰਗੀ ਲੱਗਦੀ ਹੈ। ਕੋਈ ਵੀ ਸੋਹਣੀ ਚੀਜ਼ ਹੋਵੇ ਉਹ ਸਾਨੂੰ ਖਿੱਚ ਪਾਉਂਦੀ ਹੈ। ਸਾਡੀ ਆਪਣੀ ਸੁੰਦਰਤਾ ਹੋਏ ਜਾਂ ਸਾਡਾ ਆਪਣਾ ਕੋਈ ਸੁੰਦਰ ਹੋਏ, ਅਸੀਂ ਉਹਦੀ ਉਸਤਤ ਸੁਣਦੇ ਹਾਂ, ਉਸਤਤ ਕਰਦੇ ਹਾਂ, ਸਾਡਾ ਸੁਭਾਵ ਹੈ। ਪਰਮਾਤਮਾ ਨੇ ਸਮੁੱਚੀ ਪ੍ਰਕਿਰਤੀ ਵਿੱਚ ਬੜੀ ਅਨੰਤ ਸੁੰਦਰਤਾ ਰੱਖੀ ਹੋਈ ਹੈ। ਵੈਸੇ ਜੋ ਗੁਰਬਾਣੀ ਨੇ ਸੁੰਦਰਤਾ ਦੀ ਗੱਲ ਕੀਤੀ ਹੈ, ਕੇਵਲ ਬਾਹਰਲੀ ਸੁੰਦਰਤਾ ਹੀ ਸੁੰਦਰਤਾ ਨਹੀਂ ਹੈ। ਜਦੋਂ ਕੋਈ ਮਨੁੱਖ ਆਚਾਰ ਕਰਕੇ, ਵਿਹਾਰ ਕਰਕੇ, ਕਿਰਦਾਰ ਕਰਕੇ, ਗੁਫਤਾਰ ਕਰਕੇ ਸੋਹਣਾ ਬਣਦੇ, ਦਰਅਸਲ ਅਸਲੀ ਸੁੰਦਰ ਉਹ ਹੈ। ਅਤੇ ਅਜਿਹੀ ਸੁੰਦਰਤਾ ਮਿਲਦੀ ਹੈ ਸਤ ਸੰਗਤ ਵਿੱਚ ਵਿਚਰਿਆਂ। ਜਦ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ, ਗੁਰਦੇਵ ਨੇ ਇੱਕ ਬਚਨ ਕਿਹਾ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸੋਹਣੇ ਉਹ ਨੇ ਜਿਹੜੇ ਸਾਧ ਸੰਗਤ ਨਾਲ ਜੁੜ ਗਏ ਨੇ। ਸਾਧ ਸੰਗਤ ਵਿੱਚ ਜੁੜਦੇ ਹਾਂ, ਸਾਡੇ ਅੰਦਰ ਆਚਾਰ ਵਿਹਾਰ ਅਤੇ ਸਾਡਾ ਕਿਰਦਾਰ ਅਤੇ ਸਾਡੀ ਗੁਫਤਾਰ ਜਿਹੜੀ ਹੈ ਉਹ ਸੁੰਦਰ ਬਣ ਜਾਂਦੀ ਹੈ। ਇਹੀ ਮਨੁੱਖ ਦੀ ਸ਼ਖਸੀਅਤ ਨੂੰ ਉੱਚਿਆਂ ਉਠਾਉਂਦੀ ਹੈ। ਗੁਰੂ ਬਾਬਾ ਜੀ ਨੇ ਸਾਨੂੰ ਆਤਮਿਕ ਤੌਰ 'ਤੇ ਸੋਹਣੇ ਬਣਨ ਦੇ ਲਈ ਇਹ ਸਤ ਸੰਗਤ ਦੀ ਦਾਤ, ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਰ ਕਰਮਾਂ ਕਰਦਿਆਂ ਜਦੋਂ ਦੁੱਖ ਭੰਜਣੀ ਬੇਰੀ ਦੇ ਨੇੜੇ ਆਈਦਾ, ਸਾਨੂੰ ਝੱਟ ਉਹ ਘਟਨਾ ਯਾਦ ਆ ਜਾਂਦੀ ਹੈ ਜਦੋਂ ਬੀਬੀ ਰਜਨੀ ਦਾ ਕੋਹੜੀ ਪਤੀ ਜਿਹੜਾ ਇੱਥੇ ਆ ਕੇ ਇਸ਼ਨਾਨ ਕਰਕੇ ਤੰਦਰੁਸਤ ਹੋ ਜਾਂਦਾ, ਕਾਵਾਂ ਨੂੰ ਹੰਸ ਬਣਦੇ ਦੇਖਦਾ। ਇਹ ਗੱਲ ਬੜੀ ਵੱਡੀ ਪ੍ਰਤੀਕ ਹੈ। ਦਰਅਸਲ ਸਤਿਗੁਰੂ ਸਾਨੂੰ ਕਾਵਾਂ ਤੋਂ ਹੰਸ ਬਣਾਉਣ ਲਈ ਆਇਆ। ਗੁਰਬਾਣੀ ਕਹਿੰਦੀ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ। ਬਗਲਾ ਵੀ ਹੰਸ ਵਰਗਾ ਹੁੰਦਾ ਹੈ। ਵੈਸੇ ਹੰਸ ਬੜਾ ਸੋਹਣਾ ਹੈ, ਪਰ ਉਹਦਾ ਕੋਈ ਆਚਾਰ ਹੈ, ਉਹਦੇ ਕੋਈ ਗੁਣ ਨੇ, ਉਸ ਕਰਕੇ ਵੀ ਸੋਹਣਾ। ਦੇਖਣ ਨੂੰ ਬਗਲਾ ਵੀ ਚਿੱਟਾ ਹੈ, ਪਰ ਉਹਦੇ ਕੋਲ ਉਹ ਕਿਰਦਾਰ ਜਿਹੜਾ ਹੰਸ ਵਾਲਾ ਨਹੀਂ ਹੈ। ਕਾਂ ਅੰਦਰੋਂ ਵੀ ਕਾਲਾ ਹੈ ਅਤੇ ਬਾਹਰੋਂ ਵੀ ਕਾਲਾ ਹੈ। ਗੁਰੂ ਨੇ ਜੋ ਸਾਨੂੰ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਦੇਖੋ ਬੜੀਆਂ ਬੜੀਆਂ ਸੋਹਣੀਆਂ ਇਮਾਰਤਾਂ ਹੋਰ ਵੀ ਨੇ, ਕਿਸੇ ਮਨੋਰਥ ਲਈ ਜਾਂ ਕਿਸੇ ਵਿਅਕਤੀ ਦੀ ਯਾਦ ਵਿੱਚ ਬਣਾਈਆਂ ਜਾਂਦੀਆਂ ਨੇ। ਗੁਰੂ ਸਾਹਿਬਾਨ ਜੀ ਨੇ ਜੋ ਸ੍ਰੀ ਦਰਬਾਰ ਸਾਹਿਬ ਜੀ ਦੀ ਸਿਰਜਣਾ ਕੀਤੀ, ਹਰੀ ਦੇ ਮੰਦਰ ਦੀ ਸਿਰਜਣਾ ਕੀਤੀ ਹੈ, ਇੱਥੇ ਸਤਵਾਦੀ ਅਤੇ ਰੂਹਾਨੀ ਸਿਧਾਂਤ ਵਰਤਦਾ, ਇੱਥੇ ਗੁਰਬਾਣੀ ਦਾ ਕੀਰਤਨ ਹਰ ਵੇਲੇ ਅੰਮ੍ਰਿਤ ਦੀ ਵਰਖਾ ਕਰਦਾ, ਇੱਥੇ ਸਤਸੰਗਤ ਦਾ ਪ੍ਰਵਾਹ ਹਰ ਵੇਲੇ ਚੱਲਦਾ ਰਹਿੰਦਾ। ਇਸ ਸਤਸੰਗਤ ਵਿੱਚ ਜਦੋਂ ਸਾਡੀ ਆਤਮਾ ਚੁੰਬੀ ਲਗਾਉਂਦੀ ਹੈ, ਉਦੋਂ ਆਪਾਂ ਅੰਦਰੋਂ ਹੰਸ ਬਣ ਜਾਂਦੇ ਹਾਂ। ਗੁਰਬਾਣੀ ਸਾਡੀ ਅੰਦਰੇ ਕਾਲਖ ਨੂੰ ਧੋ ਦਿੰਦੀ ਹੈ। ਵਡਭਾਗੀ ਨੇ ਉਹ ਕਾਂ ਜਿਹੜੇ ਇੱਥੇ ਆ ਕੇ ਚੁੱਭੀ ਲਾ ਕੇ ਹੰਸ ਬਣ ਜਾਂਦੇ ਨੇ, ਆਪਣੀ ਕਾਲਖ ਤੋਂ ਮੁਕਤ ਹੋ ਜਾਂਦੇ ਨੇ। ਪਰ ਉਹਨਾਂ ਦੀ ਤਾਂ ਆਪਾਂ ਗੱਲ ਹੀ ਕੀ ਕਰੀਏ, ਜਿਹੜੇ ਇਸ ਸਰੋਵਰ ਵਿੱਚ ਆ ਕੇ ਸਤਸੰਗਤ ਗੁਰਬਾਣੀ ਦੇ ਸਰੋਵਰ ਵਿੱਚ ਜੁੜ ਕੇ ਵੀ ਚੁਗਲੀ ਨਿੰਦਿਆ ਦੇ ਨਾਲ, ਈਰਖਾ ਦੇ ਨਾਲ, ਵਿਕਾਰਾਂ ਦੇ ਨਾਲ ਜੁੜੇ ਰਹਿੰਦੇ ਨੇ, ਉਹ ਕਾਵਾਂ ਦਾ ਧਿਆਨ ਹਮੇਸ਼ਾ ਗੰਦਗੀ ਵੱਲ ਹੀ ਰਹਿੰਦਾ। ਆਪਾਂ 'ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਇਸ ਮਹਾਨ ਅਸਥਾਨ 'ਤੇ ਆਉਣ ਦਾ ਸੁਭਾਗ, ਗੁਰਬਾਣੀ ਨਾਲ ਜੁੜਨ ਦਾ ਸੁਭਾਗ ਜੇ ਬਖਸ਼ਿਆ, ਜੇ ਮਨੁੱਖਾ ਦੇਹੀ ਬਖਸ਼ੀ ਹੈ, ਅਤੇ ਆਪਾਂ ਇੱਥੋਂ ਹੰਸ ਬਣ ਕੇ ਜਾਣਾ, ਆਪਣੀ ਜ਼ਿੰਦਗੀ ਨੂੰ ਗੁਰਬਾਣੀ ਰਾਹੀਂ ਸਤਸੰਗਤ ਦੇ ਰਾਹੀਂ ਇੰਨਾ ਕੁ ਉੱਚਿਆਂ ਉਠਾਉਣਾ ਕਿ ਆਪਾਂ ਗੁਰੂ ਦੀਆਂ ਨਜ਼ਰਾਂ ਵਿੱਚ ਸੋਹਣੇ ਬਣ ਜਾਈਏ, ਸਾਡੀ ਜ਼ਿੰਦਗੀ ਦਾ ਸਫ਼ਰ ਸੁਹਾਵਣਾ ਹੋ ਜਾਏ, ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ, ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ, ਉਸ ਦਾ ਪਾਠ ਮਾਨਯੋਗ ਭਾਈ ਸਾਹਿਬ ਜੀ ਦੇ ਰਸਨਾਂ ਤੋਂ ਕੁਝ ਆਪ ਜੀ ਨੇ ਸਰਵਣ ਕੀਤਾ ਹੈ। ਸੋਠ ਰਾਗ ਵਿੱਚੋਂ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ 638 ਅੰਕ 'ਤੇ ਸੁਭਾਇਮਾਨ ਨੇ। ਗੁਰਦੇਵ ਨੇ ਇਸ ਦੇ ਰਾਹੀਂ ਵਾਹਿਗੁਰੂ ਜੀ ਦਾ ਸੁਭਾਵ ਵਰਣਨ ਕੀਤਾ। ਦੇਖੋ ਆਪਾਂ ਇਨਸਾਨ ਹਾਂ, ਮਨੁੱਖ ਹਾਂ, ਜ਼ਿੰਦਗੀ ਅੰਦਰ ਭੁੱਲਣਹਾਰ ਹੈ ਹਰ ਪ੍ਰਾਣੀ, ਔਰ ਮਨੁੱਖ ਆਪਣੀਆਂ ਭੁੱਲਾਂ ਕਰਕੇ, ਗਲਤੀਆਂ ਕਰਕੇ ਜ਼ਿੰਦਗੀ ਅੰਦਰ ਬੜਾ ਦੁਖੀ ਹੁੰਦਾ। ਕਈ ਵਿਘਨ ਸਾਡੀ ਜ਼ਿੰਦਗੀ 'ਚ ਵਿਆਪਦੇ ਨੇ। ਇਹ ਦੁੱਖ ਜਾਂ ਵਿਘਨ ਪਰਮਾਤਮਾ ਦੇ ਦਿੱਤੇ ਹੋਏ ਨਹੀਂ, ਇਹ ਦੁੱਖ ਜਾਂ ਵਿਘਨ ਸਾਡੀ ਜ਼ਿੰਦਗੀ ਦੇ ਅੰਦਰ ਸਾਡੀਆਂ ਗਲਤੀਆਂ ਤੋਂ ਪੈਦਾ ਹੁੰਦੇ ਨੇ। ਗੁਰੂ ਬਾਬਾ ਜੀ ਨੇ ਇੱਕ ਬਚਨ ਕਿਹਾ ਕਿ ਇਹ ਮਨੁੱਖ ਦੇ ਦੁਖੀ ਹੋਣ ਦਾ ਕਾਰਨ ਹੈ ਕਿ ਇਹੋ ਜਗਤ ਮਮਤਾ ਮੂਆ, ਜੀਵਨ ਕੀ ਵਿਧ ਨਾ ਹੈ, ਇਹਨੂੰ ਜਿਉਣ ਦੀ ਜਾਂਚ ਨਹੀਂ ਹੈ। ਅੱਜ ਉਹ ਮਗਰਲੇ ਬੰਨੇ ਗੁਰੂ ਕੀਆਂ ਪਾਵਨ ਪੰਗਤੀਆਂ ਸੁਭਾਵਮਾਨ ਨੇ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ। ਗੁਰ ਚਾਲੀ ਦਾ ਅਰਥ ਹੈ ਕਿ ਜੋ ਗੁਰੂ ਨੇ ਜਿਉਣ ਦਾ ਢੰਗ ਦੱਸਿਆ ਤੁਹਾਨੂੰ, ਜਿਉਣ ਦੀ ਜੋ ਵਿਧੀ ਦੱਸੀ ਹੈ ਉਹਦੇ ਅਨੁਸਾਰ ਚੱਲੋਗੇ ਤੇ ਜ਼ਿੰਦਗੀ ਅੰਦਰ ਸਾਰੇ ਵਿਘਨ ਖਤਮ ਹੋ ਜਾਣਗੇ। ਅਸੀਂ ਜ਼ਿੰਦਗੀ ਅੰਦਰ ਦੁਖੀ ਹੁੰਦੇ ਹਾਂ, ਬੜੇ ਅਪਰਾਧ ਹੁੰਦੇ ਨੇ, ਸਾਡੇ ਕੋਲ ਗਲਤੀਆਂ ਹੁੰਦੀਆਂ ਨੇ, ਪਰ ਆਪਾਂ ਭੁੱਲਣਹਾਰ ਹਾਂ। ਪਰਮਾਤਮਾ ਦਾ ਇੱਕ ਬਿਰਧ ਹੈ ਕਿ ਉਹ ਹਮੇਸ਼ਾ ਹੀ ਬਖਸ਼ਿੰਦ ਹੈ, ਉਹ ਹਮੇਸ਼ਾ ਦਿਆਲੂ ਹੈ। ਰੱਬ ਦੇ ਨਾਂ ਤੇ, ਪਰਮਾਤਮਾ ਦੇ ਨਾਂ ਤੇ, ਧਰਮ ਦੇ ਨਾਂ ਤੇ ਮਨੁੱਖ ਨੂੰ ਬੜਾ ਡਰਾਇਆ ਗਿਆ ਹੈ। ਜ਼ਿਆਦਾਤਰ ਡਰਾ ਕੇ ਮਨੁੱਖ ਨੂੰ ਰੱਬ ਵਾਲੇ ਬੰਨੇ ਜੋੜਿਆ ਗਿਆ ਹੈ। ਦੋ ਤਰੀਕਿਆਂ ਨਾਲ ਧਰਮ ਨਾਲ ਜੋੜਿਆ ਜਾਂਦਾ ਹੈ, ਜਾਂ ਡਰਾ ਕੇ ਜਾਂ ਲਾਲਚ ਦੇ ਕੇ। ਜਿਹੜਾ ਡਰ ਕੇ ਆਪਾਂ ਰੱਬ ਮੰਨੀਏ ਉਹ ਵੀ ਭਗਤੀ ਨਹੀਂ ਮਾਫ਼ ਕਰਨਾ, ਅਤੇ ਜੇ ਲਾਲਚ ਨਾਲ ਮੰਨੀਏ ਤਾਂ ਉਹ ਵੀ ਭਗਤੀ ਨਹੀਂ ਹੈ। ਭਗਤੀ ਉਹ ਦਿਲੋਂ ਪਿਆਰ ਬਣ ਜਾਵੇ, ਦਿਲ ਵਿੱਚ ਪਰਮਾਤਮਾ ਦਾ ਅਦਬ ਜਾਗ ਪਏ। ਜਿਸ ਮਨੁੱਖ ਦੇ ਮਨ ਅੰਦਰ ਪਰਮਾਤਮਾ ਦਾ ਅਦਬ ਹੁੰਦਾ, ਭੈ ਹੁੰਦਾ, ਸਤਿਕਾਰ ਹੁੰਦਾ, ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਹੈ। ਗੁਰੂ ਕਾ ਪਾਵਨ ਬਚਨ ਕਿ ਜਿਨ੍ਹਾਂ ਭਾਉ ਤਿੰਨ ਨਾਹੀਂ ਭਾਉ ਭਉ ਮੁੱਚ ਨਿਭਵੇ ਆ। ਜਿਨ੍ਹਾਂ ਨੂੰ ਪਰਮਾਤਮਾ ਦਾ ਡਰ ਹੈ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਡਰ ਦਾ ਅਰਥ ਪਰਮਾਤਮਾ ਦਾ ਅਦਬ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਰੱਬ ਦੇ ਨਾਂ ਤੇ ਡਰਾਇਆ ਬੜਾ ਗਿਆ, ਧਰਮ ਦੇ ਨਾਂ ਤੇ ਡਰਾਇਆ ਬੜਾ ਗਿਆ, ਅੱਜ ਵੀ ਡਰਾਇਆ ਜਾਂਦਾ ਹੈ। ਫਲਾਣੇ ਥਾਂ ਤੇ ਨਾ ਗਏ ਨੁਕਸਾਨ ਹੋ ਜਾਏਗਾ, ਫਲਾਣਾ ਨਾਰਾਜ਼ ਹੋ ਗਿਆ ਬੜਾ ਨੁਕਸਾਨ ਹੋਏਗਾ, ਫਲਾਣਾ ਸਰਾਫ ਦੇ ਦੇਵੇਗਾ। ਗੁਰਮਤ ਨੇ ਜੋ ਪਰਮਾਤਮਾ, ਜਿਸ ਪਰਮਾਤਮਾ ਨਾਲ ਸਾਨੂੰ ਜੋੜਿਆ, ਉਹ ਪਰਮਾਤਮਾ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾਂ ਦੇ ਅਧਾਰੀ। ਉਸ ਪਰਮਾਤਮਾ ਨੇ ਡਰਾਉਣਾ ਤਾਂ ਕੀ ਹੈ, ਉਹ ਪਰਮਾਤਮਾ ਤੇ ਕਦੀ ਕਿਸੇ ਨੂੰ ਕੌੜਾ ਵੀ ਨਹੀਂ ਬੋਲਦਾ। ਉਹ ਪਰਮਾਤਮਾ ਦੀ ਵਡਿਆਈ ਕਰਦੇ ਆ, ਮੇਰੇ ਗੁਰਦੇਵ ਕਹਿੰਦੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹ ਦਾਨ। ਉਹ ਪਰਮਾਤਮਾ ਤੇ ਮਾਂ ਵਾਂਗੂ ਹੈ। ਬੱਚਾ ਗਲਤੀਆਂ ਕਰਦਾ ਹੈ ਨਾ, ਜੇ ਅਤ ਕੋਪ ਕਰੇ ਕਰਤਾ ਆ ਤਾਂ ਵੀ ਚੇਤਨਾ ਰਾਖ ਸਮਾਇਆ। ਬੱਚਾ ਗਲਤੀਆਂ ਕਰਦਾ ਹੈ ਪਰ ਮਾਂ ਕੋਈ ਉਹਨੂੰ ਨਾਰਾਜ਼ ਨਹੀਂ ਹੋ ਜਾਂਦੀ, ਮਾਂ ਕੋ ਉਹਦੇ ਨਾਲ ਗੁੱਸੇ ਨਹੀਂ ਹੋ ਜਾਂਦੀ। ਜੇ ਗੁੱਸੇ ਤੇ ਉਹ ਗੁੱਸਾ ਜਿਹੜਾ ਸਦੀਵੀ ਨਹੀਂ, ਉਹ ਤੇ ਉਹਨੂੰ ਸੁਧਾਰਨ ਦੇ ਲਈ ਹੈ। ਇਸ ਕਰਕੇ ਪਰਮਾਤਮਾ ਕਦੀ ਵੀ ਸਾਡੇ ਤੇ ਕਰੋਪ ਨਹੀਂ ਹੁੰਦਾ। ਪਰਮਾਤਮਾ ਸਦਾ ਦਿਆਲੂ ਹੈ, ਪਰਮਾਤਮਾ ਸਦਾ ਕਿਰਪਾਲੂ ਹੈ। ਸਾਡੇ ਔਗੁਣਾਂ ਦੀ ਗੱਲ ਕਰਕੇ, ਉਸ ਕਿਰਪਾਲੂ ਪਰਮਾਤਮਾ ਦੇ ਸੁਭਾਅ ਦਾ ਜ਼ਿਕਰ ਕਰਕੇ ਸਾਨੂੰ ਉਹਦੀ ਮਿਹਰ ਦੇ ਪਾਤਰ ਬਣਨ ਦੀ ਪ੍ਰੇਰਣਾ ਸਤਿਗੁਰ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਜਿਵੇਂ ਕੀਤੀ ਹੈ। ਆਓ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰ ਜੀ ਦੇ ਇਸ ਸ਼ਬਦ ਦੀ ਵਿਚਾਰ ਸਰਵਣ ਕਰੀਏ, ਆਪਣੀ ਸੁਰਤ ਦੀਆਂ ਚੁੱਭੀਆਂ ਇਸ ਸ਼ਬਦ ਵਿੱਚ ਲਗਾਈਏ ਤਾਂ ਕਿ ਆਪਾਂ ਵੀ ਕਾਵਾਂ ਤੋਂ ਹੰਸ ਬਣ ਸਕੀਏ। ਮਨ ਬਿਰਤੀਆਂ ਇਕਾਗਰ ਕਰਨ ਲਈ ਮੁੱਖ ਤੋਂ ਇੱਕ ਵੇਰਾ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਤੀਜਾ ਦੋ ਤੁਕੀ।
ਇਹ ਪਾਵਨ ਮੁੱਖ ਵਾਕ ਗੁਰੂ ਅਮਰਦਾਸ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਵਿੱਚ ਸਤਿਗੁਰ ਜੀ ਦੇ ਅੰਤਰਗਤ 638 ਅੰਕ ਤੇ ਸੁਭਾਵਮਾਨ ਹੈ ਜੀ।
ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ।
ਦੋ ਤੁਕੀ ਦਾ ਅਰਥ ਇਹ ਹੈ ਕਿ ਇਸ ਮੁੱਖ ਵਾਕ ਦੇ ਜਿਹੜੇ ਪਦ ਨੇ ਉਹ ਦੋ ਦੋ ਤੁਕਾਂ ਵਾਲੇ ਨੇ, ਕਿਤੇ ਤਿੰਨ ਤੁਕਾਂ ਵਾਲੇ ਹੁੰਦੇ ਨੇ, ਕਿਤੇ ਚੌਂ ਤੁਕਾਂ ਵਾਲੇ ਵੀ ਹੁੰਦੇ ਨੇ, ਕਿਤੇ ਕਿਤੇ ਇੱਕ ਤੁਕ ਦਾ ਵੀ ਆਇਆ ਹੈ ਸ਼ਬਦ। ਇੱਥੇ ਦੋ ਤੁਕਾਂ ਦੇ ਨੇ। ਗੁਰਦੇਵ ਨੇ ਇਸ ਮੁੱਖ ਵਾਕ ਦੇ ਵਿੱਚ ਜੋ ਕੇਂਦਰੀ ਪੁਆਇੰਟ ਰੱਖਿਆ ਕਿ ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਭਈ ਆਪਾਂ ਤੇ ਗੁਣਾਂ ਤੋਂ ਹੀਣੇ ਹਾਂ, ਅਸੀਂ ਅਪਰਾਧੀ ਹਾਂ, ਔਗੁਣਾਂ ਨਾਲ ਭਰੇ ਪਏ ਹਾਂ, ਪਰ ਜਿਹਨੂੰ ਪੂਰਾ ਗੁਰੂ ਆਪਣੇ ਨਾਲ ਮਿਲਾ ਲਏ, ਸਤ ਸੰਗਤ ਵਿੱਚ ਲੈ ਆਏ ਨਾ, ਵਾਹਿਗੁਰੂ ਉਹਦੇ ਤੇ ਆਪੇ ਬਖਸ਼ਿਸ਼ ਕਰ ਦਿੰਦਾ। ਜਿਹਨੂੰ ਪੂਰਾ ਗੁਰੂ ਆਪਣੇ ਨਾਲ ਜੋੜ ਲਏ, ਵਾਹਿਗੁਰੂ ਉਹਦੇ ਤੇ ਬਖਸ਼ਿਸ਼ ਕਰ ਦਿੰਦਾ। ਇਵੇਂ ਕਹਿ ਲਓ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦਾ ਤਰੀਕਾ ਕਿ ਆਪਾਂ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ। ਇਹ ਜੋ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਹੋ ਨਾ, ਇਹਦੇ ਨਾਲ ਕੁਝ ਇਤਿਹਾਸ ਵੀ ਜੁੜਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਇੱਕ ਬੜੀ ਵੱਡੀ ਸੰਸਥਾ ਹੈ, ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੀ ਹੈ, ਇਹਦੀ ਹੋਂਦ ਜਦੋਂ ਬਣਦੀ ਹੈ, ਜਦੋਂ ਇਹ ਸਥਾਪਨ ਹੁੰਦੀ ਇਸ ਦੀ, ਇਹਦੀ ਜਦੋਂ ਆਰੰਭਤਾ ਤਾਂ ਆਪਾਂ ਜਾਂਦੇ ਹਾਂ 10-11-12 ਅਕਤੂਬਰ 1920 ਦੀ ਇੱਕ ਘਟਨਾ ਹੈ। ਉਦੋਂ ਪਹਿਲਾਂ ਗੁਰਦੁਆਰਿਆਂ 'ਚ ਮਹੰਤਾਂ ਦਾ ਕਬਜ਼ਾ ਸੀ, ਪੁਜਾਰੀਆਂ ਦਾ ਕਬਜ਼ਾ ਸੀ, ਗੁਰਦੁਆਰਿਆਂ 'ਚ ਬੜੀਆਂ ਕੁਰੀਤੀਆਂ ਹੁੰਦੀਆਂ ਸਨ, ਥਾਂ ਥਾਂ 'ਤੇ ਮਨ ਮਤ ਕਰਮ ਕਾਂਡ ਹੁੰਦੇ ਸਨ। ਗੁਰਸਿੱਖ ਹਿਰਦੇ ਬੜੇ ਦੁਖੀ ਸਨ, ਹਰ ਗੁਰਸਿੱਖ ਗੁਰਦੁਆਰੇ ਦੇ ਅੰਦਰ, ਕਿਉਂਕਿ ਗੁਰਦੁਆਰੇ ਸਾਡੇ ਜੀਵਨ ਦਾ ਸੋਮਾ ਨੇ, ਗੁਰਦੁਆਰਿਆਂ 'ਚੋਂ ਸਾਨੂੰ ਜ਼ਿੰਦਗੀ ਦਾ ਗਿਆਨ ਮਿਲਣਾ। ਜਦੋਂ ਗੁਰਦੁਆਰਿਆਂ 'ਚ ਕਰਮ ਕਾਂਡ ਹੋਣੇ ਸ਼ੁਰੂ ਹੋ ਜਾਣ ਤਾਂ ਸਾਨੂੰ ਗਿਆਨ ਕਿੱਥੋਂ ਮਿਲੇਗਾ? ਗੁਰਦੁਆਰਿਆਂ ਦੇ ਅੰਦਰ ਤੜਫ ਪੈਦਾ ਹੋਈ। ਗਿਆਨ 10/11/12 ਅਕਤੂਬਰ 1920 ਦੀ ਘਟਨਾ ਹੈ ਕਿ ਜਲਿਆਂ ਵਾਲੇ ਬਾਗ ਵਿੱਚ ਇੱਕ ਖਾਲਸਾ ਬਰਾਦਰੀ ਨਾਂ ਦੀ ਸੰਸਥਾ ਨੇ, ਜਿਹੜੇ ਰਵਿਦਾਸੀਆ ਭਾਈਚਾਰੇ 'ਚੋਂ ਸਿੰਘ ਸਜੇ ਸਨ, ਇੱਕ ਬੜੀ ਵੱਡੀ ਕਾਨਫਰੰਸ ਰੱਖੀ। ਕਾਨਫਰੰਸ ਤੋਂ ਬਾਅਦ ਉਹ ਇੱਥੇ ਅਰਦਾਸ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਦੇਗ ਲੈ ਕੇ ਆਏ ਅਤੇ ਇੱਥੇ ਜਿਹੜੇ ਪੁਜਾਰੀ ਸਨ ਨਾ, ਉਹਨਾਂ ਨੇ ਦੇਗ ਲੈਣ ਤੋਂ ਨਾਂਹ ਕਰਤੀ ਕਿ ਤੁਹਾਡੀ ਦੇਗ ਪ੍ਰਵਾਨ ਨਹੀਂ ਹੋਣੀ, ਇੱਥੇ ਅਸ਼ੋਤ ਲੋਕਾਂ ਦੀ ਦੇਗ ਪ੍ਰਵਾਨ ਨਹੀਂ, ਗੁਰੂ ਨੇ ਤਾਂ ਸਾਨੂੰ ਆਪਣੇ ਨਾਲ ਜੋੜ ਕੇ ਸਾਰਿਆਂ ਨੂੰ ਬਖਸ਼ ਦਿੱਤਾ, ਸਾਨੂੰ ਖਾਲਸੇ ਬਣਾ ਦਿੱਤਾ, ਕੋਈ ਜਾਤ ਪਾਤ ਨਹੀਂ ਰਹਿਣ ਦਿੱਤੀ। ਪਰ ਖਾਲਸੇ ਬਣਨ ਤੋਂ ਬਾਅਦ ਵੀ ਸਾਡੇ 'ਚ ਉਹ ਵਿਤਕਰੇ, ਉਹ ਵੰਡੀਆਂ, ਉਹ ਊਚ ਨੀਚ ਦੇ ਭੇਦਭਾਵ, ਇਹਦਾ ਮਤਲਬ ਕਿ ਆਪਾਂ ਸੁਰਤ ਕਰਕੇ ਖਾਲਸੇ ਨਹੀਂ ਬਣੇ, ਸੁਰਤ ਕਰਕੇ ਆਪਾਂ ਅਜੇ ਉਹੀ ਪ੍ਰੋਤ ਵਾਲੀ ਸੋਚ, ਬ੍ਰਾਹਮਣ ਵਾਲੀ ਸੋਚ ਚੁੱਕੀ ਫਿਰਦੇ ਹਾਂ। ਉਹਨਾਂ ਦੀ ਦੇਗ ਪ੍ਰਵਾਨੀ ਕੀਤੀ। ਬੜੇ ਬੜੇ ਸਿਆਣੇ ਗੁਰਸਿੱਖ, ਸਰਦਾਰ ਨਾਰਾਇਣ ਸਿੰਘ ਜੀ, ਬਾਬਾ ਹਰਕ੍ਰਿਸ਼ਨ ਸਿੰਘ ਜੀ, ਹੋਰ ਬੜੇ ਸੋਹਣੇ ਸਿਆਣੇ ਗੁਰਸਿੱਖ ਸਨ, ਉਹਨਾਂ ਨੇ ਇੱਕ ਵਿਦਿਆਰਥੀ ਨੂੰ ਕਿਹਾ ਆਪ ਹੀ ਅਰਦਾਸ ਕਰ ਲਓ। ਆਪ ਅਰਦਾਸ ਕੀਤੀ, ਸਰਦਾਰ ਤੇਜਸ ਸਿੰਘ ਜੀ ਭੁੰਚਰ ਆਦਿਕ ਜਿਹੜੇ ਮੁਖੀ ਸਨ ਆ ਗਏ, ਪੁਜਾਰੀਆਂ ਨੂੰ ਕਿਹਾ ਮੁੱਖ ਵਾਕ ਲਓ। ਅਤੇ ਉਸ ਵੇਲੇ ਜਿਹੜਾ ਸਤਿਗੁਰੂ ਜੀ ਦਾ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਜੀ 'ਚੋਂ ਆਇਆ ਸੀ, ਉਹ ਇਹ ਮੁੱਖ ਵਾਕ ਸੀ ਕਿ ਨੁਗਣਿਆਂ ਨੂੰ ਆਪੇ ਬਖਸ਼ ਲੈ ਭਾਈ। ਇਹ ਮੁੱਖ ਵਾਕ ਸੁਣ ਕੇ ਗੁਰਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ, ਪੁਜਾਰੀ ਡਰਦੇ ਭੱਜ ਗਏ। ਬਸ ਇਸ ਅਸਥਾਨ 'ਤੇ ਜਦੋਂ ਗੁਰਸਿੱਖਾਂ ਕੋਲ ਪ੍ਰਬੰਧ ਆ ਗਿਆ, ਸ੍ਰੀ ਅਕਾਲ ਤਖਤ ਸਾਹਿਬ 'ਤੇ ਗਏ, ਉੱਥੋਂ ਵੀ ਪੁਜਾਰੀ ਭੱਜ ਗਏ। ਉਦੋਂ ਬਾਅਦ ਗੁਰਸਿੱਖਾਂ ਦੀ ਇੱਕ ਸੰਸਥਾ ਹੋਣ ਚਾਹੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੂਪ ਬਣ ਗਈ। ਇਸ ਸ਼ਬਦ ਦੀ ਉਸ ਗੱਲ ਦੇ ਨਾਲ, ਘਟਨਾ ਦੇ ਨਾਲ ਸਾਂਝ ਹੈ ਕੁਝ, ਇਸ ਕਰਕੇ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ ਕਿ ਗੁਰੂ ਜਿਹੜਾ ਹੈ ਉਹ ਨਿਗੋਣਿਆਂ ਨੂੰ ਆਪੇ ਬਖਸ਼ ਲੈਂਦਾ, ਨਿਗੋਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਵਾਹਿਗੁਰੂ ਜਿਹੜਾ ਹੈ ਉਹ ਨਿਗੋਣਿਆਂ ਨੂੰ ਅਰਥ ਹੈ ਕਿ ਜਿਨ੍ਹਾਂ ਦੇ ਪੱਲੇ ਕੋਈ ਗੁਣ ਨਹੀਂ ਹੈ, ਕਿਉਂਕਿ ਸਾਨੂੰ ਗੁਣਾਂ ਵਾਲੇ ਚੰਗੇ ਲੱਗਦੇ ਨੇ, ਅਸੀਂ ਗੁਣਾਂ ਵਾਲਿਆਂ ਨਾਲ ਪਿਆਰ ਕਰਦੇ ਹਾਂ। ਭਾਈ ਸਾਹਿਬ ਜੀ ਦਾ ਇੱਕ ਬਚਨ, ਗੁਣ ਕੀਤੇ ਜਗ ਗੁਣ ਕਰੇ, ਅਵਗੁਣ ਕੀਤੇ ਜਗ ਗੁਰ ਭਾਏ। ਕੋਈ ਜਿਹੜਾ ਸਾਡੇ ਨਾਲ ਚੰਗਾ ਕੰਮ ਕਰੇ ਆਪਾਂ ਕਹਿੰਦੇ ਬੜਾ ਚੰਗਾ, ਕਿਸੇ ਕੋਲੋਂ ਗਲਤੀ ਹੋ ਜਾਏ ਨਾ, ਗਲਤੀ ਅਕਾਰਨ ਹੀ ਹੋ ਜਾਏ, ਫਿਰ ਆਪਾਂ ਕਹਿੰਦੇ ਤੂੰ ਬਖਸ਼ਾਂਗੇ ਨਹੀਂ। ਦੇਖੋ ਵਾਹਿਗੁਰੂ ਦਾ ਅਤੇ ਗੁਰੂ ਦਾ ਸੁਭਾਅ ਕੀ ਹੈ? ਗੁਰੂ ਅਵਗੁਣਾਂ ਵਾਲਿਆਂ ਨੂੰ ਗੁਣਾਂ ਵਾਲੇ ਬਣਾਉਣ ਲਈ ਆਇਆ, ਗੁਰੂ ਸਜ਼ਾ ਦੇਣ ਲਈ ਨਹੀਂ ਆਇਆ, ਪਰਮਾਤਮਾ ਸਜ਼ਾ ਦੇਣ ਲਈ ਨਹੀਂ ਹੈ, ਪਰਮਾਤਮਾ ਤੇ ਸਾਨੂੰ ਸੁਧਾਰਨ ਦੇ ਲਈ ਹੈ, ਸੁਧਾਰਨ ਦੇ ਲਈ ਹੈ, ਗੁਰੂ ਵੀ ਸਾਨੂੰ ਸੁਧਾਰਨ ਦੇ ਲਈ ਹੈ। ਧਰਮ ਕਿਸੇ ਨੂੰ ਦੰਡਤ ਕਰਨ ਲਈ ਨਹੀਂ ਹੁੰਦਾ, ਧਰਮ ਕਿਸੇ ਨੂੰ ਸਜ਼ਾ ਦੇਣ ਲਈ ਨਹੀਂ ਹੁੰਦਾ, ਧਰਮ ਸੁਧਾਰਨ ਦੇ ਲਈ ਹੈ, ਧਰਮ ਮਨੁੱਖ ਨੂੰ ਉੱਚੀਆਂ ਚੁੱਕਣ ਦੇ ਲਈ ਹੈ। ਵੈਸੇ ਤੇ ਦੁਨੀਆਂ ਦੇ ਜਿੰਨੇ ਕਾਨੂੰਨ ਬਣੇ ਨੇ ਇੱਥੋਂ ਹੀ ਬਣੇ ਨੇ, ਪੁਲਿਸ ਵੀ ਸੁਧਾਰਨ ਲਈ ਹੁੰਦੀ ਹੈ, ਸੁਧਾਰਨ ਲਈ ਹੁੰਦੀ ਹੈ। ਜੇਲ੍ਹਾਂ 'ਚ ਜਾਓ ਨਾ, ਜੇਲ੍ਹ ਦੇ ਬਾਹਰ ਲਿਖੇ ਹੁੰਦਾ ਸੁਧਾਰ ਕਰ, ਉਹ ਸੁਧਾਰਨ ਲਈ ਹੈ। ਇਹ ਗੱਲ ਵੱਖਰੀ ਹੈ ਕਿ ਇਹਨਾਂ ਮਾਇਨੇ ਨੂੰ ਅੱਜ ਆਪਾਂ ਭੁੱਲ ਗਏ, ਪੁਲਿਸ ਵੀ ਆਪਾਂ ਦੰਡ ਦੇਣ ਲਈ ਹੀ ਸਮਝਦੇ ਹਾਂ, ਜਾਂ ਪੁਲਿਸ ਵੀ ਸਮਝਦੀ ਆਪਾਂ ਦੰਡ ਹੀ ਦੇਣਾ, ਲੇਕਿਨ ਪੁਲਿਸ ਸੁਧਾਰਨ ਲਈ ਹੈ, ਇਹ ਕਾਨੂੰਨ ਸੁਧਾਰਨ ਦੇ ਲਈ ਹੈ, ਧਰਮ ਸੁਧਾਰਨ ਦੇ ਲਈ ਹੈ, ਪਰਮਾਤਮਾ ਜਾਂ ਰੱਬ ਦਾ ਨਾਮ ਮਨੁੱਖ ਨੂੰ ਸੁਧਾਰਨ ਦੇ ਲਈ ਹੈ, ਸਜ਼ਾ ਦੇਣ ਦੇ ਲਈ ਨਹੀਂ ਹੈ। ਗੁਰਦੇਵ ਕਹਿੰਦੇ ਕਿ ਵਾਹਿਗੁਰੂ ਜਿਹੜਾ ਹੈ ਨਾ, ਉਹ ਅਵਗੁਣਾਂ ਵਾਲਿਆਂ ਨੂੰ ਵੀ ਪੂਰੇ ਸਤਿਗੁਰੂ ਨਾਲ ਮਿਲ ਕੇ ਬਖਸ਼ ਲੈਂਦਾ ਹੈ, ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ।
ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ।
ਜੇ ਆਪਾਂ ਔਗਣਾਂ ਵਾਲੇ ਹਾਂ ਨਾ, ਤੇ ਔਗਣਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਗੁਰੂ ਨਾਲ ਜੁੜ ਜਾਈਏ, ਗੁਰੂ ਦੀ ਸੇਵਾ 'ਚ ਆ ਜਾਈਏ। ਗੁਰਦੇਵ ਕਹਿੰਦੇ ਸਤਿਗੁਰੂ ਦੀ ਸੇਵਾ ਬੜੀ ਉੱਤਮ ਹੈ। ਕਿੰਨੀ ਕੁ ਉੱਤਮ ਹੈ? ਪਹਿਲੀ ਗੱਲ ਇਹ ਹੈ ਕਿ ਜਿਹੜਾ ਸਤਿਗੁਰੂ ਜੀ ਦੀ ਸੇਵਾ ਕਰਦਾ ਹੈ ਨਾ, ਜਿਨ ਉਹ ਸਤਿਗੁਰੂ ਦਾ ਹੀ ਰੂਪ ਬਣ ਜਾਂਦਾ ਹੈ, ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਪਰਮਾਤਮਾ 'ਚ ਲਿਵਲੀਨ ਹੋ ਜਾਂਦਾ। ਦੂਜੀ ਗੱਲ ਕਿ ਸਤਿਗੁਰੂ ਦੀ ਸੇਵਾ ਕਦੀ ਬਿਰਥਾ ਨਹੀਂ ਜਾਂਦੀ, ਤੁਸੀਂ ਜਿਵੇਂ ਵੀ ਕਰ ਲਓ। ਗੁਰਦੇਵ ਕਹਿੰਦੇ ਕਿ ਗੁਰੂ ਇੱਕ ਤਿਲ ਨਹੀਂ ਭੰਨੇ ਕਾਲੇ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਕੋਈ ਮਨ ਟਿਕਾ ਕੇ ਸੇਵਾ ਕਰੇ, ਉਹਦੀ ਸੇਵਾ ਕਦੀ ਬਿਰਥੀ ਜਾਂਦੀ ਨਹੀਂ ਹੈ। ਸਤਿਗੁਰੂ ਦੀ ਸੇਵਾ ਦਾ ਫਲ ਕੀ? ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜਦੋਂ ਮਨ ਕਰਕੇ ਗੁਰੂ ਦੀ ਸੇਵਾ ਕਰਦੇ ਹਾਂ, ਉਦੋਂ ਹੰਕਾਰ ਮਿਟਦਾ। ਹੰਕਾਰ ਸਾਰੇ ਦੁੱਖਾਂ ਦਾ ਕਾਰਨ ਹੈ। ਮਾਫ਼ ਕਰਨਾ, ਗੁਰੂ ਦੀ ਸੇਵਾ ਨੂੰ ਛੱਡ ਕੇ ਤੁਸੀਂ ਜਿੰਨਾ ਮਰਜ਼ੀ ਤੀਰਥਾਂ 'ਤੇ ਨਹਾਈ ਜਾਓ, ਗੁਰੂ ਦੀ ਸੇਵਾ ਨੂੰ ਛੱਡ ਕੇ ਜਿੰਨਾ ਮਰਜ਼ੀ ਤੁਸੀਂ ਇੱਧਰ ਉੱਧਰ ਭਰਮੀ ਜਾਓ, ਭਟਕੀ ਜਾਓ, ਗੁਰੂ ਦੀ ਸੇਵਾ ਨੂੰ ਛੱਡ ਕੇ ਜਿੰਨੇ ਮਰਜ਼ੀ ਪਾਠ ਕਰੀ ਜਾਓ, ਗੁਰੂ ਦੀ ਸੇਵਾ ਦਾ ਅਰਥ ਗੁਰੂ ਦੀ ਰਜ਼ਾ ਵਿੱਚ ਆ ਜਾਣਾ, ਗੁਰੂ ਦੀ ਆਗਿਆ ਵਿੱਚ ਆ ਜਾਣਾ। ਗੁਰੂ ਦੀ ਸੇਵਾ ਕੀਤਿਆਂ ਮਿਲਦਾ ਕੀ ਹੈ ਕਿ ਇਸ ਜੱਗ ਮੈਂ ਨਾਮ ਅਲੱਭ ਹੈ, ਇਸ ਦੁਨੀਆਂ 'ਚ ਨਾਮ ਦੁਰਲੱਭ ਚੀਜ਼ ਹੈ। ਨਾਮ ਨਾਤਿਆਂ ਨਹੀਂ ਮਿਲਣਾ, ਨਾਮ ਕੰਨਾਂ 'ਚ ਹੂਕਾਂ ਮਾਰਿਆਂ ਵੀ ਨਹੀਂ ਮਿਲਣਾ ਕਿ ਕੰਨਾਂ 'ਚ ਕੰਨੇ ਮੰਨੇ ਘੁੜ ਕਰਤਾ ਨਾਮ ਮਿਲ ਗਿਆ। ਨਾਮ ਕਿਸੇ ਦੇ ਦਿੱਤੀਆਂ ਨਹੀਂ ਮਿਲਣਾ, ਨਾਮ 'ਤੇ ਤੁਹਾਨੂੰ ਆਪਣੇ ਅੰਦਰੋਂ ਆਪ ਲੱਭਣਾ ਪੈਣਾ ਹੈ। ਜਿਉਂ ਜਿਉਂ ਤੁਸੀਂ ਗੁਰੂ ਦੀ ਸੇਵਾ ਕਰੋਗੇ ਤੁਹਾਡੇ ਅੰਦਰੋਂ ਨਾਮ ਪ੍ਰਗਟ ਹੋ ਜਾਏਗਾ। ਨਾਮ ਬਾਹਰੋਂ ਨਹੀਂ ਮਿਲਣਾ, ਕਿਸੇ ਮਨੁੱਖ ਨੇ ਨਹੀਂ ਦੇਣਾ, ਨਾਮ ਖਰੀਦਿਆ ਵੀ ਨਹੀਂ ਜਾਣਾ, ਨਾਮ ਤੁਹਾਡੇ ਅੰਦਰ ਹੈ। ਜਿਉਂ ਜਿਉਂ ਤੁਸੀਂ ਗੁਰੂ ਦੀ ਸੇਵਾ ਕਰੋਗੇ ਤੁਸੀਂ ਅੰਦਰੋਂ ਪਵਿੱਤਰ ਹੁੰਦੇ ਜਾਓਗੇ, ਨਾਮ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਏਗਾ, ਅੰਦਰੋਂ ਲੱਭ ਲਓਗੇ। ਇਸ ਕਰਕੇ ਗੁਰਦੇਵ ਕਹਿੰਦੇ ਸਤਿਗੁਰੂ ਦੀ ਸੇਵਾ ਬੜੀ ਉੱਤਮ ਹੈ ਭਾਈ। ਜਦੋਂ ਗੁਰੂ ਦੀ ਸੇਵਾ ਕਰਦੇ ਰਾਮ ਨਾਮ ਚਿੱਤ ਲਾਏ, ਐਟੋਮੈਟਿਕਲੀ ਮਨੁੱਖ ਦਾ ਚਿੱਤ ਵਾਹਿਗੁਰੂ ਜੀ ਦੇ ਨਾਮ ਜੁੜ ਜਾਂਦਾ। ਆਪਾਂ ਕਹਿੰਦੇ ਹਾਂ ਜੀ ਸਾਡਾ ਚਿੱਤ ਨਹੀਂ ਜੁੜਦਾ ਨਾਮ ਨਾਲ, ਅਕਸਰ ਕਹਿੰਦੇ ਹਾਂ ਸਾਡਾ ਚਿੱਤ ਨਹੀਂ ਜੁੜਦਾ। ਗੁਰੂ ਬਾਬਾ ਜੀ ਕਹਿੰਦੇ ਗੁਰੂ ਦੀ ਸੇਵਾ ਕਰੋ। ਹੁਣ ਆਪਾਂ ਕਹਿੰਦੇ ਆਪਾਂ ਤੇ ਬੜਾ ਝਾੜੂ ਮਾਰਦੇ ਗੁਰਦੁਆਰੇ, ਅਸੀਂ ਜੀ ਬੜਾ ਲੰਗਰ ਵੀ ਲਾਉਂਦੇ ਹਾਂ, ਅਸੀਂ ਹੋਰ ਵੀ ਬੜੀ ਕਿਰਨ ਕਰਦੇ ਹਾਂ। ਸੇਵਾ ਦਾ ਅਰਥ ਹੈ ਗੁਰੂ ਦੀ ਆਗਿਆ ਵਿੱਚ ਚੱਲਣਾ, ਗੁਰੂ ਦੇ ਭਾਣੇ ਵਿੱਚ ਚੱਲਣਾ। ਜੋ ਗੁਰ ਕਹੇ ਸੋਈ ਭਲ ਮੰਨ, ਜੋ ਗੁਰੂ ਕਹਿੰਦੇ ਉਸ ਅਨੁਸਾਰ ਚੱਲਣਾ, ਇਹ ਗੁਰੂ ਦੀ ਸੇਵਾ ਹੈ। ਨਹੀਂ ਤੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਉਹਦਾ ਗਾਉਣਾ ਸੁਣਿਆ ਥਾਂ ਪੈਂਦਾ ਜਿਹਨੇ ਗੁਰੂ ਦੀ ਆਗਿਆ ਮੰਨੀ ਹੈ। ਜੇ ਗੁਰੂ ਦੀ ਆਗਿਆ ਨਹੀਂ ਮੰਨੀ, ਸਤਿਗੁਰੂ ਜੀ ਕਹਿੰਦੇ ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਹੋ ਜਾਓ, ਕਈ ਵਾਰੀ ਆ ਜਾਓ ਭਾਵੇਂ ਗੱਲ ਨਹੀਂ ਮੰਨਣੀ। ਇਸ ਕਰਕੇ ਗੁਰਦੇਵ ਕਹਿੰਦੇ ਗੁਰੂ ਦੀ ਸੇਵਾ ਕੀਤਿਆਂ ਵਾਹਿਗੁਰੂ ਜੀ ਵਿੱਚ ਚਿੱਤ ਆਪਣੇ ਆਪ ਲੱਗ ਜਾਂਦਾ ਹੈ।
ਹਰ ਜੀਉ ਆਪੇ ਬਖਸ਼ ਮਿਲਾਏ,
ਉਹ ਵਾਹਿਗੁਰੂ ਜੀ ਆਪ ਹੀ ਬਖਸ਼ਿਸ਼ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ। ਕਦੋਂ ਮਿਲਦਾ ਹੈ?
ਗੁਣਹੀਨ ਹਮ ਅਪਰਾਧੀ ਪਹਾਈ, ਪੂਰਾ ਸਤਿਗੁਰ ਲਏ ਰਲਾਏ।
ਅਸੀਂ ਤੇ ਗੁਣਾਂ ਤੋਂ ਹੀਣੇ ਆ, ਅਸੀਂ ਤੇ ਬੜੇ ਅਪਰਾਧੀ ਆ। ਦੇਖੋ ਅਪਰਾਧ ਮਨ ਦੇ ਨਾਲ ਆਪਾਂ ਕਰਦੇ ਹਾਂ, ਮਨ ਵਿੱਚ ਕਈ ਤਰ੍ਹਾਂ ਦੀਆਂ ਬੁਰਾਈਆਂ ਨੇ, ਪਾਪੀਆਂ ਅੰਦਰੋਂ। ਲੇਕਿਨ ਜਦੋਂ ਪੂਰਾ ਗੁਰੂ ਆਪਣੇ ਨਾਲ ਰਲਾ ਲੈਂਦਾ, ਜਿਹਨੂੰ ਪੂਰੇ ਗੁਰੂ ਨੇ ਆਪਣੀ ਗੋਦ 'ਚ ਬਿਠਾ ਲਿਆ, ਜਿਹਨੂੰ ਪੂਰੇ ਗੁਰੂ ਨੇ ਆਪਣੀ ਬਾਣੀ ਨਾਲ ਜੋੜ ਲਿਆ, ਵਾਹਿਗੁਰੂ ਆਪਣੇ ਆਪ ਹੀ ਉਹਨੂੰ ਆਪਣੇ ਨਾਲ ਮੇਲ ਲੈਂਦਾ ਹੈ।
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ।
ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ, ਸਾਚਾ ਸ਼ਬਦ ਵਿਚਾਰ।
ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਭਾਈ, ਕਿੰਨੀਆਂ ਕੁ ਅਪਰਾਧੀਆਂ ਦੀ ਗਿਣਤੀ ਕਰੀਏ। ਬੀਤ ਚੁੱਕੇ ਸਮੇਂ ਨੂੰ ਜਦੋਂ ਆਪਾਂ ਦੇਖਦੇ ਹਾਂ, ਮਨੁੱਖਤਾ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਵਾਹਿਗੁਰੂ ਜੀ ਨੇ ਕਿੰਨੇ ਕੁ ਲੋਕਾਂ ਦਾ ਪਾਰ ਉਤਾਰਾ ਕੀਤਾ, ਕਿੰਨੇ ਕੁ ਲੋਕਾਂ ਨੂੰ ਬਖਸ਼ਿਆ, ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਜਿਨ੍ਹਾਂ ਨੂੰ ਬਖਸ਼ਿਆ, ਸੱਚ ਹੈ ਸ਼ਬਦ ਵਿਚਾਰ, ਗੁਰੂ ਦੇ ਰਾਹੀਂ, ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਰਾਹੀਂ ਜਿਹੜੇ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਵਿੱਚ ਜੁੜ ਗਏ, ਉਹਨਾਂ ਦਾ ਪਾਰ ਉਤਾਰਾ ਹੁੰਦਾ। ਗੁਰਦੇਵ ਨੇ ਇੱਕ ਬਚਨ ਬਖਸ਼ਿਸ਼ ਕੀਤਾ ਹੈ ਕਿ ਪੂਰਾ ਥਾਟ ਬਣਾਇਆ, ਪੂਰੇ ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਵਾਹਿਗੁਰੂ ਜੀ ਨੇ ਜਿਹੜਾ ਜਗਤ ਬਣਾਇਆ ਇਹ ਪੂਰਾ ਹੈ, ਇਹ ਕਿਤੇ ਵੀ ਅਧੂਰਾ ਨਹੀਂ ਹੈ। ਅਸੀਂ ਅਧੂਰੇ ਹਾਂ ਨਾ, ਸਾਨੂੰ ਊਣਤਾਈਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਅਸੀਂ ਅੰਦਰੋਂ ਊਣੇ ਹਾਂ। ਪਰਮਾਤਮਾ ਨੇ ਕੋਈ ਕਸਰ ਨਹੀਂ ਛੱਡੀ, ਇਹਨੂੰ ਪੂਰਾ ਬਣਾਇਆ ਤੇ ਇਸ ਜਗਤ ਵਿੱਚ ਇੱਕ ਕਾਨੂੰਨ ਬਰਾਬਰ ਬਣਾ ਦਿੱਤਾ ਹਮੇਸ਼ਾ ਦੇ ਲਈ ਕਿ ਜਿਹੜਾ ਨਾਮ ਨਾਲ ਜੁੜੇਗਾ ਉਹੀ ਪਰਮਾਤਮਾ ਜੁੜੇਗਾ। ਜਿਹਨੂੰ ਗੁਰੂ ਦੀ ਮੱਤ ਆ ਜਾਂਦੀ ਉਹ ਨਾਮ ਨਾਲ ਜੁੜ ਕੇ ਪਰਮਾਤਮਾ ਵਿੱਚ ਲਿਵਲੀਨ ਹੋ ਜਾਂਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਵੀ ਪਰਮਾਤਮਾ ਨੇ ਬਖਸ਼ਿਆ ਸੱਚ ਹੈ ਸ਼ਬਦ ਵਿਚਾਰ, ਉਹ ਸੱਚੇ ਨੇ, ਗੁਰੂ ਕੇ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਵਿੱਚ ਲਿਵਲੀਨ ਕਰ ਲਿਆ।
ਭਾਉ ਜਲ ਪਾਰ ਉਤਾਰਨ ਪਾਈ, ਸਤਿਗੁਰ ਬੇੜਾ ਚਾੜ।
ਵਾਹਿਗੁਰੂ ਜੀ ਨੇ ਗੁਰੂ ਦੇ ਬੇੜੇ ਤੇ ਚਾੜ ਕੇ, ਗੁਰੂ ਦੀ ਮਤ ਦੇ ਕੇ, ਗੁਰੂ ਦੇ ਸਿਧਾਂਤ ਨਾਲ ਜੋੜ ਕੇ ਭਾਉ ਜਲ ਪਾਰ ਉਤਾਰਨ। ਭੌਜਲ ਦਾ ਅਰਥ ਹੁੰਦਾ ਹੈ ਉਹ ਸਾਗਰ ਜਿਹਦੇ ਵਿੱਚ ਭਉ ਪਸਰਿਆ ਪਿਆ। ਇੱਕ ਤੇ ਬਾਹਰ ਸਮੁੰਦਰ ਹੈ ਨਾ, ਇੱਕ ਭੌਜਲ ਦੀ ਗੱਲ ਕੀਤੀ ਧਰਮ ਗ੍ਰੰਥਾਂ ਵਿੱਚ एक साडे अंदर भी भौजल है, हर वेले डर चिंता सहम, पता नहीं किन्ने डरे बैठे हैं। गरीब तो डरिया, अमीर ज्यादा डरिया होया। एक आम बंदे ने डरना, वड्डियां वड्डियां कुर्सियां ते बैठे बहुते डरे, किन्ने गनमैन लई फिरदे डरे होए ने, नहीं तो की लोड़ है उन्हां दी। हर बंदा डरिया होया। गुरबाणी कहिंदी सगलियां भौ लिखिया सिर लेख, नानक निरभउ निरंकार सच एक। हर मनुख डरिया होया। ते गुरदेव जी कहिंदे ने इह जिहड़ा भौजल है ना साडे अंदर, जदों आपां गुरु के शब्द नाल जुड़दे हां, गुरु के बेड़े ते चढ़ जाने, गुरु के बेड़े ते चढ़न दा अर्थ गुरु की मत दे धारणी बनते हैं, गुरु के शब्द नूं अपने हिरदे च वसाने, उदों भौजल तो पार उतर जाती साडी सुरत जिहड़ी।
मनूरा ते कंचन भए भाई, गुर पारस मेल मिलाए।
कहिंदे ने पारस दे नाल कोई धात स्पर्श कर दियो उह सोना बन जाती है, लेकिन धात ते सोना बने मने है। इत्थे मनूर दा जिक्र है। मनूर दा अर्थ हुंदा सड़िया होया लोहा, खिंगर जिहा लोहा ते सोना बने मने आ, पर मनूर दा अर्थ कि निकम्मा जिहा खिंगर जिहा बन गया जिहड़ा लोहा है ना सड़ सड़ के। गुरदेव कहिंदे जे ਉਹ ਵੀ ਗੁਰੂ ਪਾਰਸ ਨਾਲ ਜੁੜ ਜੇ ਤੇ ਸੋਨਾ ਬਣ ਜਾਂਦਾ। ਗੁਰਦੇਵ ਨੇ ਅੰਮ੍ਰਿਤ ਬਾਣੀ ਚ ਇੱਕ ਬਚਨ ਕਿਹਾ ਕਿ ਅਸੀਂ ਦਿਨ ਰਾਤ ਪਾਪ ਕਰਮ ਕਰਦੇ ਹਾਂ, ਔਗਣ ਕਰਦੇ ਹਾਂ, ਸਾਡੇ ਅੰਦਰ ਵਿਕਾਰਾਂ ਦੀ ਹੰਕਾਰ ਦੀ ਅੱਗ ਬਲੀ ਜਾਂਦੀ ਹੈ, ਈਰਖਾ ਦੀ ਅੱਗ, ਕ੍ਰੋਧ ਦੀ ਅੱਗ, ਪਤਾ ਨਹੀਂ ਕਿੰਨੀ ਕੁ ਅੱਗ ਹੈ ਸਾਡੇ ਅੰਦਰ। ਬਾਹਰੋਂ ਹੀ ਸਾਡੇ ਚਿੱਟੇ ਕੱਪੜੇ ਨੇ, ਅੰਦਰੋਂ ਤੇ ਅੱਗ ਦੇ ਨਾਲ ਭਰੇ ਹੋਏ ਆ। ਗੁਰਦੇਵ ਕਹਿੰਦੇ ਕਾਇਆ ਆਹਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਭੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਕਾਇਆ ਸਾਡਾ ਸਰੀਰ, ਆਹਰਣ ਦਾ ਅਰਥ ਲੁਹਾਰ ਦੀ ਭੱਠੀ, ਇੱਕ ਹੁੰਦੀ ਐਹਰਣ ਤੇ ਇੱਕ ਹੁੰਦੀ ਆਹਰਣ। ਐਹਰਣ ਹੁੰਦੀ ਜਿਹਦੇ ਤੇ ਲੁਹਾਰ ਲੋਹੇ ਦੇ ਪੀਸ ਤੇ ਲੋਹਾ ਰੱਖ ਕੇ ਕੁੱਟਦਾ। ਆਹਰਣ ਦਾ ਅਰਥ ਹੁੰਦਾ ਉਹ ਦੁਕਾਨ ਜਿੱਥੇ ਬੈਠ ਕੇ ਭੱਠੀ ਵਿੱਚ ਲੋਹੇ ਨੂੰ ਗਰਮ ਕੀਤਾ ਜਾਂਦਾ। ਸਾਡਾ ਸਰੀਰ ਲੁਹਾਰ ਦੀ ਭੱਠੀ ਹੈ, ਇਹਦੇ ਵਿੱਚ ਪੰਜ ਤਰ੍ਹਾਂ ਦੀ ਅੱਗ ਬਲ ਰਹੀ ਹੈ। ਇਹਦੇ ਵਿੱਚ ਮਨ ਲੋਹੇ ਨੂੰ ਨਿੱਤ ਸੜ ਰਿਹਾ, ਮਨ ਤੇ ਸੜ ਰਿਹਾ ਸੀ ਚਿੰਤਾ ਦੀ ਸੰਨੀ ਨਾਲ, ਇੱਧਰੋਂ ਉੱਧਰੋਂ ਸਾੜਦੇ, ਜਿਵੇਂ ਲੁਹਾਰ ਨਹੀਂ ਸੰਨੀ ਦੇ ਨਾਲ ਲੋਹੇ ਨੂੰ ਸਾੜਦਾ, ਫਿਰ ਆਪਾਂ ਪਾਪਾਂ ਦੇ ਕੋਲੇ ਪਾਈ ਚਲੇ ਜਾਂਦੇ ਹਾਂ। ਗੁਰਦੇਵ ਕਹਿੰਦੇ ਸੜ ਸੜ ਕੇ ਭਇਆ ਮਨੂਰ ਕੰਚਨ ਫਿਰ ਹੋਵੇ। ਇਹ ਮਨੂਰ ਹੋ ਗਿਆ, ਨਿਕੰਮਾ ਹੋ ਗਿਆ, ਪਰ ਗੁਰੂ ਸਾਹਿਬ ਜੀ ਨੇ ਕਿੰਨੀ ਪੋਜ਼ਿਟਿਵ ਸੋਚ ਦਿੱਤੀ ਹੈ। ਇੱਥੇ ਆਏ ਹੋਏ ਪ੍ਰਾਣੀ ਨੂੰ ਵੀ ਨਿਰਾਸ਼ ਨਹੀਂ ਕੀਤਾ, ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ। ਬੰਦਿਆ ਘਬਰਾ ਨਾ, ਇਹ ਲੋਹਾ ਨਹੀਂ ਇਹ ਸੋਨਾ ਬਣ ਸਕਦਾ, ਪਰ ਕਦੋਂ ਜੇ ਗੁਰ ਮਿਲੇ ਤਨੇਹਾ, ਜੇ ਜ਼ਿੰਦਗੀ ਅੰਦਰ ਗੁਰੂ ਨਾਲ ਤੇਰੀ ਸਾਂਝ ਬਣ ਜਾਏ। ਇੱਕ ਨਾਮ ਅੰਮ੍ਰਿਤ ਉਹ ਦੇਵ ਹੈ, ਗੁਰੂ ਆਪਣੇ ਦਰ ਤੋਂ ਨਾਮ ਅੰਮ੍ਰਿਤ ਦੀ ਦਾਤ ਦਿੰਦਾ, ਉਸ ਨਾਮ ਅੰਮ੍ਰਿਤ ਦੇ ਨਾਲ ਤੋਂ ਨਾਨਕ ਸਤਸ ਦੇਹਾ। ਗੁਰਦੇਵ ਕਹਿੰਦੇ ਤੇਰਾ ਸਰੀਰ ਸਫਲ ਹੋ ਜਾਏਗਾ, ਤੂੰ ਗੁਰੂ ਦੀ ਗੋਦ ਚ ਆ ਜਾਏਗਾ, ਗੁਰੂ ਦੀ ਮਤ ਨਾਲ ਜੁੜੇਗਾ, ਮਨੂਰੇ ਤੋਂ ਕੰਚਨ ਬਣ ਜਾਏਗਾ। ਗੁਰੂ ਪਾਰਸ ਅਜਿਹਾ ਹੈ ਜਿਹੜਾ ਮਨੂਰ ਤੋਂ ਕੰਚਨ ਬਣਾਉਣ ਦੇ ਸਮਰੱਥ ਹੈ।
ਆਪ ਛੋੜ ਨਾਉ ਮਨ ਵਸਿਆ ਪਾਈ।
ਪਰ ਉਹਦੇ ਲਈ ਜੁਗਤ ਇਹ ਹੈ ਕਿ ਗੁਰੂ ਦੇ ਦਰ ਤੇ ਆ ਕੇ ਆਪਣਾ ਆਪ ਛੱਡ ਦੇ। ਗੁਰੂ ਬਾਬਾ ਜੀ ਨੇ ਕਿਹਾ ਸੀ ਜੇ ਤੂੰ ਮੇਰੇ ਮਾਰਗ ਤੇ ਚੱਲਣਾ ਪਹਿਲਾਂ ਮਰਨ ਕਬੂਲ। ਮਰਨ ਦਾ ਅਰਥ ਹੈ ਕਿ ਮਨ ਦੀ ਮਤ ਵੱਲੋਂ ਮਰ ਜਾ। ਆਪਣੀ ਜ਼ਿੰਦਗੀ ਦੇ ਅੰਦਰ ਸਿਆਣਪਾਂ ਚਤਰਾਈਆਂ ਚਲਾਕੀਆਂ ਛੱਡ ਕੇ ਆ। ਜਦੋਂ ਤੂੰ ਆਪਣਾ ਆਪ ਛੱਡ ਦੇਵੇਂਗਾ ਨਾ, ਦੇਖੋ ਜਿੱਥੇ ਹੰਕਾਰ ਹੋਏਗਾ ਨਾ ਉੱਥੇ ਨਿਰੰਕਾਰ ਨਹੀਂ ਰਹੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਜਿੱਥੋਂ ਹੰਕਾਰ ਚੱਲਿਆ ਗਿਆ ਬਾਕੀ ਨਿਰੰਕਾਰ ਹੀ ਰਹੇਗਾ। ਜਦੋਂ ਜਿੱਥੇ ਦੋ ਚੀਜ਼ਾਂ ਆਉਣ, ਦੇਖੋ ਨਾ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਕੁਦਰਤ ਦਾ ਇੱਕ ਸਿਧਾਂਤ ਹੈ, ਭਾਂਡਾ ਪਹਿਲਾਂ ਹੀ ਭਰਿਆ ਪਿਆ, ਤੁਸੀਂ ਉਹਦੇ 'ਚ ਹੋਰ ਕੁਝ ਨਹੀਂ ਪਾ ਸਕਦੇ, ਪਹਿਲਾਂ ਤਾਂ ਭਾਂਡਾ ਖਾਲੀ ਕਰਨਾ ਪਏਗਾ ਨਾ। ਅੰਦਰੋਂ ਅਸੀਂ ਸਿਆਣਪਾਂ ਨਾਲ, ਚਿਤਰਾਈਆਂ ਨਾਲ, ਔਗਣਾਂ ਨਾਲ, ਹੰਕਾਰ ਨਾਲ ਭਰੇ ਪਏ ਹਾਂ। ਆ ਗੁਰੂ ਦੇ ਦਰ ਤੇ ਸਿਰ ਭੇਟ ਕਰਨ ਦਾ ਅਰਥ ਇਹ ਹੈ ਕਿ ਆਪਣਾ ਹੰਕਾਰ ਤਿਆਗ ਦਿਓ, ਸਿਆਣਪਾਂ ਤਿਆਗ ਦਿਓ। ਜਦੋਂ ਆਪਾਂ ਗੁਰੂ ਦੇ ਦਰ ਤੇ ਆ ਕੇ ਆਪਣਾ ਸਿਰ ਭੇਟ ਕਰ ਦਿੰਦੇ ਹਾਂ, ਸਿਆਣਪਾਂ ਛੱਡ ਦਿੰਦੇ ਹਾਂ, ਉਦੋਂ ਸਾਡੇ ਅੰਦਰ ਨਾਮ ਵਸ ਜਾਂਦਾ। ਸਾਹਿਬ ਜੀ ਕਹਿੰਦੇ ਫਿਰ ਜੋਤੀ ਜੋਤ ਮਿਲਾਏ। ਜਦੋਂ ਅੰਦਰ ਨਾਮ ਵਸ ਗਿਆ, ਰੋਜ਼ ਬਾਣੀ ਪੜ੍ਹਨ ਦਾ ਅਰਥ ਹੈ ਕਿ ਅੰਦਰੋਂ ਹੰਕਾਰ ਟੁੱਟ ਜਾਏ, ਰੋਜ਼ ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਹੈ ਕਿ ਅੰਦਰੋਂ ਆਪਾਂ ਨਿਰਮਾਣ ਹੋ ਜਾਈਏ। ਗੁਰਬਾਣੀ ਕਹਿੰਦੀ ਰੋਜ਼ ਪਰਮਾਤਮਾ ਦੇ ਗੁਣ ਗਾਓ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹਉਮੈ ਬਿਖ ਪੈਲ, ਤੇਰੇ ਅੰਦਰੋਂ ਹੰਕਾਰ ਮਿਟ ਜਾਏਗਾ। ਜਦੋਂ ਹੰਕਾਰ ਮਿਟ ਜਾਏਗਾ ਨਾ, ਫਿਰ ਜੋਤੀ ਜੋਤ ਮਿਲਾਏ, ਤੂੰ ਨਿਰੰਕਾਰ ਚ ਲਿਵਲੀਨ ਹੋ ਜਾਏਗਾ, ਸਮਾ ਜਾਏਗਾ।
ਹਉ ਵਾਰੀ ਹਉ ਵਾਰਣ ਪਾਈ,
ਸਤਿਗੁਰ ਕਉ ਸਦ ਬਲਿਹਾਰ ਜਾਉ।
ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹੈ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ ਬਲਿਹਾਰ ਹਾਂ ਸਦਾ ਮੈਂ ਵਾਰਣੇ ਜਾਂਦਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਦਿਨ ਚ ਕਈ ਕਈ ਵਾਰੀ ਕੁਰਬਾਨ ਜਾਂਦਾ ਆਪਣੇ ਸਤਿਗੁਰੂ ਤੋਂ ਕਿਉਂਕਿ ਉਸ ਗੁਰੂ ਨੇ ਮੇਰੇ ਤੇ ਰਹਿਮਤ ਕਰ ਦਿੱਤੀ ਹੈ।
ਨਾਮ ਨਿਦਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਓ।
ਜਿਸ ਸਤਿਗੁਰੂ ਨੇ ਮੇਰੇ ਔਗੁਣ ਕੱਟ ਕੇ ਨਾ ਔਗੁਣ ਕੱਟੀ ਕਰੇ ਸ਼ੁੱਧ ਦੇਹ ਔਗੁਣ ਕੱਟ ਕੇ ਮੈਨੂੰ ਮਲੀਨ ਬੰਦੇ ਨੂੰ ਪਵਿੱਤਰ ਕਰਕੇ ਨਾਮ ਦਾ ਖਜ਼ਾਨਾ ਦੇ ਦਿੱਤਾ ਤੇ ਮੈਂ ਗੁਰੂ ਦੀ ਮਤ ਰਾਹੀਂ ਸਹਿਜ ਵਿੱਚ ਸਮਾ ਗਿਆ। ਸਹਿਜ ਦਾ ਅਰਥ ਮੈਨੂੰ ਆਤਮਕ ਅਡੋਲਤਾ ਆਤਮਕ ਗਿਆਨ ਮੈਨੂੰ ਆਪਣਾ ਜੋ ਸਰੂਪ ਸੀ ਨਾ ਜਿਸ ਸਰੂਪ ਦੇ ਬਾਰੇ ਗੁਰੂ ਬਾਬਾ ਜੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੈਨੂੰ ਉਸ ਸਰੂਪ ਦੀ ਲਖਤਾ ਹੋ ਗਈ ਮੈਂ ਉਸ ਸਰੂਪ ਚ ਵਿਲੀਨ ਹੋ ਗਿਆ। ਪਰ ਹੋਇਆ ਕਦੋਂ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਤੋਂ ਬਿਨਾਂ ਦਾਤ ਨਹੀਂ ਮਿਲਣੀ ਗੁਰੂ ਹੀ ਦਿਆਲੂ ਹੈ ਗੁਰੂ ਹੀ ਕਿਰਪਾਲੂ ਹੈ ਜਿਹੜਾ ਸਾਨੂੰ ਜ਼ਿੰਦਗੀ ਦੇ ਅੰਦਰ ਰੱਬ ਬਣਾਉਣਾ ਚਾਹੁੰਦਾ ਰੱਬ ਕਿਉਂਕਿ ਪਰਮਾਤਮਾ ਨੇ ਸਾਨੂੰ ਬਹੁਤ ਮਹਾਨ ਜ਼ਿੰਦਗੀ ਦਿੱਤੀ। ਭਾਈ ਗੁਰਦਾਸ ਜੀ ਦਾ ਇੱਕ ਬਚਨ ਸਾਂਝਾ ਕਰ ਲਵਾਂ ਭਾਈ ਸਾਹਿਬ ਜੀ ਕਹਿੰਦੇ ਆ ਧਰਮ ਦੇ ਨਾਂ ਤੇ ਹੋਰ ਨਹੀਂ ਲੋਕ ਦੁਕਾਨਾਂ ਖੋਲੀ ਬੈਠੇ ਦੁਕਾਨ ਦਾ ਜਾਂ ਮਾਰਕੀਟ ਦਾ ਇੱਕ ਨਿਯਮ ਹੈ ਕਿ ਤੁਸੀਂ ਜਦੋਂ ਕੋਈ ਚੀਜ਼ ਵੇਚਣ ਲਈ ਜਾਓਗੇ ਉਦੋਂ ਰੇਟ ਕੁਝ ਹੋਰ ਹੋਏਗਾ ਤੇ ਜਦੋਂ ਤੁਸੀਂ ਚੀਜ਼ ਲੈਣ ਜਾਣਾ ਉਦੋਂ ਰੇਟ ਕੁਝ ਹੋਰ ਹੋਏਗਾ ਕਿਉਂਕਿ ਦੁਨੀਆ ਦੀ ਮਾਰਕੀਟ ਚੱਲਦੀ ਇਹਦੇ ਸਿਰ ਤੇ ਹੈ ਜੇ ਦੁਕਾਨਦਾਰ ਉਸੇ ਰੇਟ ਤੇ ਲਏ ਉਸੇ ਤੇ ਦੇ ਤੇ ਉਹਨੂੰ ਕੀ ਮਿਲਿਆ। ਇਸ ਕਰਕੇ ਇਹ ਮਾਰਕੀਟ ਦੀ ਰੀਤ ਹੈ। ਧਰਮ ਨੂੰ ਵੀ ਲੋਕਾਂ ਨੇ ਦੁਨਿਆਵੀ ਮਾਰਕੀਟ ਦੇ ਨਾਲ ਤੁਲਨਾ ਦੇ ਦਿੱਤੀ ਦੁਨਿਆਵੀ ਮਾਰਕੀਟ ਤੇ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਕਹਿਣਗੇ ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੁੱਲ ਦੇਤ ਹੈ ਚਢਾਏ ਦਹਿਕਤ ਜੋ ਆਵੇ ਜੀ। ਆਹ ਧਰਮ ਦੇ ਨਾਂ ਤੇ ਜਿਹੜੇ ਦੁਕਾਨਾਂ ਨਹੀਂ ਖੁੱਲੀ ਬੈਠੇ ਇਹ ਇਹਨਾਂ ਕੋਲ ਜਾਓਗੇ ਨਾ ਲੇਤ ਹੈ ਘਟਾਏ ਮੁੱਲ ਤੁਹਾਡੀ ਮਿਹਨਤ ਦਾ ਮੁੱਲ ਬਹੁਤ ਘੱਟ ਪਾਉਣਗੇ ਤੇ ਤੁਹਾਨੂੰ ਜੋ ਦੇਣਗੇ ਉਹ ਬਹੁਤ ਘੱਟ ਕੀਮਤ ਵਾਲਾ ਹੋਏਗਾ ਤੁਹਾਡੀ ਮਿਹਨਤ ਤੋਂ ਘੱਟ ਹੋਏਗਾ। ਦੇਖੋ ਨਾ ਠਾ ਠਾ ਤੀਰਥਾਂ ਤੇ ਨਹਾਓ ਜਾਂ ਇੰਨੇ ਦਾਨ ਕਰੋ ਇੰਨੇ ਪੁੰਨ ਕਰੋ ਇੰਨੇ ਤਪ ਕਰੋ ਇੰਨੀਆਂ ਸਾਧਨਾ ਕਰੋ ਇੰਨੇ ਭੁੱਖੇ ਰਹੋ ਸਾਰੀ ਜ਼ਿੰਦਗੀ ਲੱਗ ਜੇ ਠਾ ਠਾ ਤੀਰਥਾਂ ਤੇ ਮਿਲਿਆ ਕਿ ਸਾਰੀ ਜ਼ਿੰਦਗੀ ਪਾਠ ਕਰਦੇ ਲੰਘੇ ਮਿਲਿਆ ਕਿ। ਲੇਕਿਨ ਗੁਰੂ ਬਾਬਾ ਜੀ ਨੇ ਸਾਨੂੰ ਇਹੋ ਜਿਹਾ ਮਾਰਗ ਨਹੀਂ ਦਿੱਤਾ ਕਿ ਸਾਰੀ ਜ਼ਿੰਦਗੀ ਲੱਗ ਜੇ ਤੇ ਮਿਲੇ ਕੁਝ ਨਾ। ਕਹਿਣ ਲੱਗੇ ਇਹੀ ਕਾਰਨ ਹੈ ਕਿ ਆਨ ਹਾਟ ਕੇ ਹਟੂਆ ਦੇਤ ਹੈ ਘਟਾਏ ਮੁੱਲ ਲੇਤ ਹੈ ਚਢਾਏ ਦਹਿਕਤ ਕੋਈ ਆਵੇਗੀ। ਕਹਿੰਦੇ ਤੁਹਾਡੀ ਮਿਹਨਤ ਦਾ ਮੁੱਲ ਘੱਟ ਪਾਉਣਗੇ ਆਪਣੀ ਚੀਜ਼ ਤੁਹਾਨੂੰ ਮਹਿੰਗੀ ਦੇਣਗੇ ਜੇਕਰ ਬੰਦਾ ਕੋਈ ਭੁੱਲ ਭੁਲੇਖੇ ਤੇ ਆ ਜਾਏ। ਕਹਿਣਗੇ ਤਿੰਨ ਸਿਓ ਬਣਜ ਕੀਏ ਬਿੜਤਾ ਨਾ ਪਾਵੇ ਕੋਈ ਤੋਟਾ ਕੋ ਬੰਜ ਪੇਖ ਪਛਤਾਵੇ ਜੀਓ। ਜਿਹੜਾ ਇਹੋ ਜਿਹੇ ਥਾਵਾਂ ਨਾਲ ਸਾਂਝ ਪਾਏਗਾ ਉਹਨੂੰ ਕੋਈ ਲਾਭ ਨਹੀਂ ਮਿਲੇਗਾ ਘਾਟੇ ਬੰਦਾ ਸੌਦਾ ਦੇਖ ਕੇ ਉਹਨੂੰ ਝੂੜਨਾ ਪਏਗਾ। ਭਾਈ ਸਾਹਿਬ ਜੀ ਨੇ ਉਦਾਹਰਣ ਦੀ ਜਿਵੇਂ ਕਾਠ ਕੀ ਹਾਂਡੀ ਜੈਸੇ ਚੜ੍ਹੇ ਏਕੇ ਬਾਹਰ ਕੋ ਲੱਕੜੀ ਦੀ ਤੌੜੀ ਭਾਂਡਾ ਆਪਣੇ ਪਿੰਡਾਂ 'ਚ ਕੁੱਜੇ ਨਹੀਂ ਸੀ ਹੁੰਦੇ ਹਾਂਡੀ ਕੁੱਜਾ ਉਹ ਲੱਕੜੀ ਦੀ ਕੁੱਜੇ 'ਚ ਤੁਸੀਂ ਦਾਲ ਰੱਖ ਕੇ ਚੁੱਲ੍ਹੇ 'ਤੇ ਰੱਖ ਦਿਓ ਤੇ ਸੜ ਜਾਏਗੀ ਦੂਜੀ ਵਾਰ ਜੋ ਨਹੀਂ ਰਹੇਗੀ। ਇਹੋ ਜਿਹੇ ਥਾਵਾਂ 'ਤੇ ਜਾਣਾ ਤੇ ਹਾਂਡੀ ਕਾਠ ਦੀ ਵਾਲੀ ਗੱਲ ਹੈ। ਕਹਿਣ ਲੱਗੇ ਆਓ ਗੁਰੂ ਦੇ ਦਰ 'ਤੇ ਆ ਕੇ ਦੇਖੋ ਸਤਿਗੁਰ ਸ਼ਾਹ ਔਗੁਣ ਲੇਤ ਗੁਣ ਦੇਤ ਸੁਣ ਸੁਣ ਸੁਜਸ ਜਗਤ ਉਠਤਾਵੇ ਜੀ। ਦੁਨੀਆਂ ਦੇ ਲੋਕੋ ਮੇਰਾ ਸਤਿਗੁਰੂ ਔਗੁਣ ਲੈ ਲੈਂਦਾ ਆਪਣੇ ਕੋਲ ਗੁਣਾਂ ਦੀ ਦਾਤ ਦਿੰਦਾ। ਮੇਰਾ ਗੁਰੂ ਕਹਿੰਦਾ ਹੰਕਾਰ ਦੇ ਦੇ ਵਿਕਾਰ ਦੇ ਦੇ ਤੈਨੂੰ ਨਾਮ ਦੇਵਾਂਗਾ ਪਰਮਾਤਮਾ ਦਾ ਪਿਆਰ ਦੇਵਾਂਗਾ। ਮੇਰੇ ਗੁਰੂ ਨੇ ਸੱਜਣ ਠੱਗ ਦੇ ਔਗੁਣ ਲੈ ਲਏ ਉਹਨੂੰ ਗੁਣ ਦੇ ਕੇ ਉਹਨੂੰ ਸੰਤ ਬਣਾ ਦਿੱਤਾ। ਹੈ ਕੋਈ ਦੁਨੀਆਂ 'ਚ ਇਹੋ ਜਿਹਾ ਬਖਸ਼ਿੰਦ ਕਿ ਵੱਡੇ ਵੱਡੇ ਠੱਗਾਂ ਨੂੰ ਵੱਡੇ ਵੱਡੇ ਡਾਕੂਆਂ ਨੂੰ ਵੀ ਸੰਤ ਬਣਾ ਦੇਵੇ ਵੱਡੇ ਵੱਡੇ ਪਾਪੀਆਂ ਦੇ ਉੱਪਰ ਰਹਿਮਤ ਕਰ ਦੇਵੇ। ਇਹੋ ਜਿਹਾ ਦਿਆਲੂ ਤੇ ਗੁਰੂ ਨਾਨਕ ਦਾ ਘਰ ਹੈ ਕਿਉਂਕਿ ਗੁਰੂ ਨਾਨਕ ਦੇ ਘਰ ਨੇ ਰੱਬ ਦੀ ਗੱਲ ਕੀਤੀ ਰੱਬ ਦਿਆਲੂ ਹੈ ਰੱਬ ਬਖਸ਼ਿੰਦ ਹੈ ਤੇ ਗੁਰੂ ਨਾਨਕ ਦਾ ਹਿਰਦਾ ਬੜਾ ਦਿਆਲੂ ਹੈ ਪਿਆਰਿਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਵਾਰਨੇ ਜਾਂਦਾ ਬਲਿਹਾਰ ਜਾਂਦਾ ਹਾਂ ਜਿਹਨੇ ਕਿਰਪਾ ਕਰਕੇ ਮੈਨੂੰ ਨਾਮ ਨਿਧਾਨ ਦੀ ਦਾਤ ਬਖਸ਼ੀ ਹੈ ਤੇ ਗੁਰਮਤ ਸਹਿਜ ਸਮਾਓ ਤੇ ਆਪਣੇ ਗੁਰੂ ਦੀ ਮਤ ਰਾਹੀਂ ਮੈਂ ਸਹਿਜ ਵਿੱਚ ਲਿਵਲੀਨ ਹੋ ਗਿਆ ਸਹਿਜ ਵਿੱਚ ਸਮਾ ਗਿਆ।
ਗੁਰ ਬਿਨ ਸਹਿਜ ਨਾ ਉਪਜੈ ਪਾਈ ਉਸ਼ਹੁ ਗਿਆਨੀਆ ਜਾਏ।
ਸਹਿਜ ਬੜੀ ਅਮੋਲਕ ਚੀਜ਼ ਹੈ ਸਹਿਜ ਕੀ ਅਕਥ ਕਥਾ ਬੜੀ ਨਿਆਰੀ ਹੈ ਇਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ। ਸਹਿਜ ਇੱਕ ਲਫ਼ਜ਼ ਹੁੰਦਾ ਸਹਿਜ ਸੁਭਾਵ ਸਹਿਜ ਸੁਭਾਵ ਦਾ ਅਰਥ ਹੁੰਦਾ
ਕਿ ਨਾਲ ਪੈਦਾ ਹੋਇਆ ਸੁਭਾਅ, ਜਦੋਂ ਆਪਾਂ ਜਨਮੇ ਸੀ ਨਾ ਉਦੋਂ ਜਿਹੜਾ ਨਾਲ ਸੀ ਸੁਭਾਅ, ਜੋ ਸੁਭਾਅ ਸਾਡਾ ਹੁਣ ਹੈ ਇਹ ਤੇ ਉਦੋਂ ਨਹੀਂ ਸੀ, ਉਦੋਂ ਤੇ ਈਰਖਾ ਨਹੀਂ ਸੀ ਸਾਡੇ ਮਨ ਚ, ਉਦੋਂ ਤੇ ਹੰਕਾਰ ਨਹੀਂ ਸੀ। ਬੱਚਾ ਨਿੱਕਾ ਜਿਹਾ ਹੁੰਦਾ ਉਹ ਕੋਈ ਈਰਖਾ ਕਰਦਾ, ਉਹ ਕੋ ਹੰਕਾਰ ਕਰਦਾ, ਉਹ ਕੋ ਵੈਰ ਕਰਦਾ, ਉਹ ਕੋ ਲਾਲਚ ਕਰਦਾ, ਉਹ ਕੋ ਗੁੱਸਾ ਕਰਦਾ, ਨਿੱਕਾ ਜਿਹਾ ਬੱਚਾ। ਉਦੋਂ ਦਾ ਸੁਭਾਅ ਆਪਾਂ ਕਹਿੰਦੇ ਬੱਚਾ ਰੱਬ ਦਾ ਰੂਪ ਹੈ, ਉਹਦਾ ਸੁਭਾਅ ਰੱਬ ਵਰਗਾ ਹੁੰਦਾ, ਉਦੋਂ ਰੱਬ ਵਰਗਾ। ਜਦੋਂ ਪ੍ਰਭਾਵ ਪੈਂਦਾ, ਇੱਕ ਹੁੰਦਾ ਸੁਭਾਵ ਤੇ ਇੱਕ ਹੁੰਦਾ ਪ੍ਰਭਾਵ। ਜੋ ਕੁਝ ਹੁਣ ਸਾਡੇ ਕੋਲ ਇਹ ਸੁਭਾਵ ਨਹੀਂ ਹੈ, ਇਹ ਪ੍ਰਭਾਵ ਹੈ। ਸਾਡੇ ਤੇ ਦੁਨੀਆਂ ਦਾ ਪ੍ਰਭਾਵ ਪਿਆ, ਇਹੋ ਜਿਹੇ ਬਣ ਗਏ, ਕਿਸੇ ਚੰਗੀ ਸੁਸਾਇਟੀ 'ਚ ਗਏ ਪ੍ਰਭਾਵ ਪਿਆ, ਚੰਗੇ ਬਣ ਗਏ, ਮਾੜੀ 'ਚ ਗਏ ਮਾੜੇ ਬਣ ਗਏ, ਪ੍ਰਭਾਵ ਹੈ। ਇਹ ਤਾਂ ਲਿਵ ਛੁੜਕੀ ਤ੍ਰਿਸ਼ਨਾ ਲੱਗੀ ਮਾਇਆ ਅਮਰ ਵਰਤਾਇਆ ਦਾ ਪ੍ਰਭਾਵ ਹੈ। ਲੇਕਿਨ ਜਦੋਂ ਆਪਾਂ ਗੁਰੂ ਕੋਲ ਆਉਂਦੇ, ਦੇਖੋ ਸੁਭਾਵ ਜਿਹੜਾ ਹੈ ਨਾ ਸਾਡਾ, ਉਹ ਪ੍ਰਭਾਵ ਦੇ ਅੰਦਰ ਢੱਕਿਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਸਰੋਵਰ ਦਾ ਪਾਣੀ ਕੱਖ ਕੰਨ ਨਾਲ ਢੱਕਿਆ ਜਾਂਦਾ, ਜਿਵੇਂ ਕੱਪੜੇ ਆਪਾਂ ਪਾਉਂਦੇ ਮੈਲ ਦੇ ਨਾਲ ਉਹਨਾਂ ਦਾ ਰੰਗ ਜਿਹੜਾ ਬਦਲ ਜਾਂਦਾ, ਇਸੇ ਤਰੀਕੇ ਨਾਲ ਸਾਡੇ ਉੱਪਰ ਮਾਇਆ ਦਾ, ਦੁਨੀਆਂ ਦਾ ਇੰਨਾ ਪ੍ਰਭਾਵ ਪਿਆ ਕਿ ਸੁਭਾਵ ਸਾਡਾ ਢੱਕਿਆ ਗਿਆ। ਸੁਭਾਵ ਉਪਜਣਾ ਹੈ, ਅੰਦਰੋਂ ਪੈਦਾ ਹੋਣਾ, ਬਾਹਰੋਂ ਨਹੀਂ ਮਿਲਣਾ। ਇਸ ਕਰਕੇ ਸਾਹਿਬ ਜੀ ਨੇ ਇੱਥੇ ਗੱਲ ਕਹੀ ਹੈ, ਗੁਰ ਬਿਨ ਸਹਿਜ ਨਾ ਉਪਜੈ। ਇੱਥੇ ਸਹਿਜ ਉਪਜਣ ਦੀ ਗੱਲ ਕੀਤੀ ਹੈ, ਉਹ ਸਹਿਜ ਸਾਡਾ ਢੱਕਿਆ ਗਿਆ ਹੈ ਦੁਨੀਆਂ ਦੇ ਪ੍ਰਭਾਵ ਵਿੱਚ। ਜਦੋਂ ਆਪਾਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ, ਸਾਡੇ ਉੱਪਰ ਜੋ ਦੁਨੀਆਂ ਦੀ ਕਾਲਖ ਪਈ ਹੋਈ ਹੈ, ਜਿਹੜੇ ਆਪਾਂ ਕਾਂ ਬਣ ਗਏ ਅੰਦਰੋਂ ਬਾਹਰੋਂ, ਉਹ ਗੁਰੂ ਦੀ ਸੰਗਤ ਵਿੱਚ ਆ ਕੇ ਸਾਡਾ ਉਹ ਪ੍ਰਭਾਵ ਲੱਥਦਾ। ਹਰ ਮਨੁੱਖ ਦੇ ਅੰਦਰ ਰੱਬ ਬੈਠਾ, ਹਰ ਮਨੁੱਖ ਦੇ ਅੰਦਰ ਰੱਬ ਬੈਠਾ, ਰੱਬ ਅੰਦਰੋਂ ਬੰਦਾ। ਗੁਰੂ ਸਾਹਿਬ ਜੀ ਕੋਲੋਂ ਕੁਝ ਨਹੀਂ ਦਿੰਦੇ, ਜਿਵੇਂ ਇੱਕ ਮੂਰਤੀ ਨੂੰ ਘੜਨ ਵਾਲਾ ਹੁੰਦਾ ਹੈ ਨਾ, ਉਹ ਕੋਲੋਂ ਕੁਝ ਨਹੀਂ ਪਾਉਂਦਾ ਪੱਥਰ ਦੇ ਵਿੱਚ, ਵਾਧੂ ਪੱਥਰ ਨੂੰ ਉਤਾਰ ਕੇ ਵਿੱਚੋਂ ਮੂਰਤ ਪੈਦਾ ਕਰ ਦਿੰਦਾ। ਵਾਧੂ ਪੱਥਰ ਜਿਹੜਾ ਉਹਨਾਂ ਨੂੰ ਉਤਾਰ ਦਿੰਦਾ, ਕੋਲੋਂ ਕੁਝ ਨਹੀਂ ਪਾਉਂਦਾ। ਫਾਲਤੂ ਪੱਥਰ ਨੂੰ ਉਤਾਰ ਕੇ ਵਿੱਚੋਂ ਮੂਰਤ ਕੱਢ ਲੈਂਦਾ। ਇਵੇਂ ਗੁਰੂ ਵੀ ਸਾਡੀ ਅਗਿਆਨਤਾ ਕੱਟ ਕੇ, ਗੁਰੂ ਵੀ ਸਾਡੇ ਔਗਣ ਕੱਟ ਕੇ ਸਾਨੂੰ ਅੰਦਰੋਂ ਰੱਬ ਬਣਾ ਦਿੰਦਾ। ਰੱਬ ਗੁਰੂ ਸਾਡੇ ਔਗਣ ਕੱਟਦਾ। ਇਸ ਕਰਕੇ ਸਾਹਿਬ ਕਹਿੰਦੇ, ਦੁਨੀਆਂ ਦੇ ਲੋਕੋ, ਗੁਰੂ ਤੋਂ ਬਿਨਾਂ ਸਹਿਜ ਪੈਦਾ ਨਹੀਂ ਹੋ ਸਕਦਾ। ਤੁਸੀਂ ਜਿੰਨੇ ਮਰਜ਼ੀ ਤੀਰਥਾਂ 'ਤੇ ਨਹਾ ਲਓ, ਜਿੰਨੀਆਂ ਮਰਜ਼ੀ ਸਮਾਧੀਆਂ ਲਾ ਲਓ, ਜਿੰਨੇ ਮਰਜ਼ੀ ਕਰਮ ਕਰ ਲਓ, ਗੁਰੂ ਅਮਰਦਾਸ ਜੀ ਦਾ ਬਚਨ ਹਮੇਸ਼ਾ ਯਾਦ ਰੱਖਿਓ, ਕਰਮੀ ਸਹਿਜ ਨਾ ਉਪਜੇ, ਵਿਣ ਸਹਿਜੇ ਸਹਿਸਾ ਨਾ ਜਾਏ। ਕਰਮ ਕਾਂਡਾਂ ਦੇ ਰਾਹੀਂ ਸਹਿਜ ਨਹੀਂ ਪੈਦਾ ਹੋ ਸਕਦਾ, ਅਤੇ ਜਿੰਨਾ ਚਿਰ ਸਹਿਜ ਨਹੀਂ ਹੈ ਉਹਨਾਂ ਚਿਰ ਸਹਿਮ ਨਹੀਂ ਮਿਟਣਾ। ਅੰਦਰ ਸਾਡੇ ਸਹਿਸਾ ਹੈ, ਭਟਕਣਾ ਹੈ, ਡਰ ਹੈ, ਚਿੰਤਾ ਹੈ, ਉਹਨਾਂ ਚਿਰ ਨਹੀਂ ਮਿਟਣੀ। ਜਿੰਨੇ ਮਰਜ਼ੀ ਅੱਖੀਆਂ ਮੀਟ ਲਓ, ਜਿੰਨੇ ਮਰਜ਼ੀ ਪਹਾੜਾਂ 'ਤੇ ਬੈਠ ਜਾਓ, ਭੋਰਿਆਂ 'ਚ ਬੈਠ ਲਓ, ਜਿੰਨੇ ਮਰਜ਼ੀ ਕਰਮ ਕਰ ਲਓ, ਅੰਦਰੋਂ ਚਿੰਤਾ ਕਦੀ ਨਹੀਂ ਮਿਟਣੀ। ਦੇਖੋ ਨਾ, ਇੱਕ ਆਮ ਦੁਨਿਆਵੀ ਬੰਦਾ ਡਰਿਆ, ਆਪਾਂ ਮੰਨਦੇ ਕਿ ਉਹਨੂੰ ਗਿਆਨ ਨਹੀਂ ਹੈ। ਧਾਰਮਿਕ ਲੋਕ ਵੀ ਡਰੇ ਹੋਏ ਨੇ, ਭੋਰਿਆਂ 'ਚ ਬੈਠੇ ਵੀ ਡਰੇ ਹੋਏ ਨੇ, ਔਰ ਧਰਮ ਸਥਾਨਾਂ 'ਤੇ ਫਿਰਨ ਵਾਲੇ ਵੀ ਡਰੇ ਹੋਏ ਨੇ, ਧਰਮ ਕਮਾਉਣ ਵਾਲੇ ਵੀ ਡਰੇ ਹੋਏ ਨੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਅੰਦਰ ਅਜੇ ਸਹਿਜ ਨਹੀਂ ਆਇਆ, ਸਹਿਜ ਪ੍ਰਗਟ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ, ਗੁਰੂ ਤੋਂ ਬਿਨਾਂ ਸਹਿਜ ਪੈਦਾ ਨਹੀਂ ਹੋਣਾ। ਜਿੰਨਾ ਚਿਰ ਸਹਿਜ ਹੈ ਉਹਨਾਂ ਚਿਰ ਸਹਿਮ ਨਹੀਂ ਮਿਟਣਾ। ਇਸ ਸਹਿਜ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ, ਮਨ ਧੋਵੋ, ਸ਼ਬਦ ਲਾਗੋ, ਹਰ ਸੁ ਰਹੋ, ਲਿਵ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਇਹ ਬਜਾਏ। ਡਰ ਤੋਂ, ਚਿੰਤਾ ਤੋਂ, ਸਹਿਮ ਤੋਂ ਮੁਕਤ ਹੋਣ ਦਾ ਇੱਕੋ ਤਰੀਕਾ, ਅੰਦਰ ਸਹਿਜ ਪੈਦਾ ਹੋ ਜਾਏ। ਉਹ ਸਹਿਜ ਪੈਦਾ ਹੋਣੇ ਗੁਰੂ ਦੀ ਕਿਰਪਾ ਸਦਕਾ। ਗੁਰੂ ਦੀ ਕਿਰਪਾ ਇਹ ਹੈ ਕਿ ਆਪਾਂ ਗੁਰੂ ਕੋਲ ਆਪਣੇ ਮਨ ਦੀ ਮਤ ਤਿਆਗ ਕੇ ਗੁਰੂ ਦੇ ਦਰ 'ਤੇ ਸਮਰਪਣ ਹੋ ਜਾਈਏ ਕਿ ਸਤਿਗੁਰ ਜੀਓ, ਹੁਣ ਤੁਹਾਡੇ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਸਾਡੀ। ਦੇਖੋ, ਇੱਕ ਦਿਨ ਤੇ ਗੁਰੂ ਕੋਲ ਆਉਣਾ ਪੈਣਾ, ਉਹ ਅੱਜ ਆ ਜਾਏ, ਉਹ ਕੱਲ ਆ ਜਾਏ। ਇੱਕ ਆਮ ਕਹਾਵਤ ਹੈ ਕਿ ਮੱਛੀ ਜਿਹੜੀ ਪੱਥਰ ਚੱਟ ਕੇ ਮੁੜਦੀ, ਆਖੋ ਸਤਨਾਮ, ਮੁੜਨਾ ਪੈਣਾ। ਜਿੰਨਾ ਮਰਜ਼ੀ ਤੁਸੀਂ ਤੁਰੇ ਫਿਰੋ ਵਿਕਾਰਾਂ ਮਗਰ, ਔਗਣਾ ਮਗਰ, ਮੁੜਨਾ ਪੈਣਾ, ਗੁਰੂ ਤੋਂ ਬਿਨਾਂ ਸਹਿਜ ਨਹੀਂ ਮਿਲਣਾ। ਇਸ ਕਰਕੇ ਸਾਹਿਬ ਜੀ ਕਹਿੰਦੇ, ਤੁਸੀਂ ਗਿਆਨਵਾਨਾਂ ਨੂੰ ਪੁੱਛੋ, ਗਿਆਨੀਆਂ ਜਾਏ, ਜਿਨ੍ਹਾਂ ਨੂੰ ਜ਼ਿੰਦਗੀ ਦੀ ਸੋਝੀ ਹੋ ਗਈ। ਗਿਆਨੀ ਦਾ ਅਰਥ ਇਹ ਨਹੀਂ ਕਿ ਮੈਂ ਚਿੱਟੇ ਕੱਪੜੇ ਪਾਏ ਗਿਆਨੀ ਬਣ ਗਿਆ, ਜਿਨ੍ਹਾਂ ਨੂੰ ਜ਼ਿੰਦਗੀ ਦਾ ਗਿਆਨ ਹੋ ਗਿਆ, ਜਿਨ੍ਹਾਂ ਨੂੰ ਆਤਮਕ ਅਨੁਭਵ ਹੋ ਗਿਆ, ਉਹਨਾਂ ਨੂੰ ਜਾ ਕੇ ਪੁੱਛੋਗੇ, ਉਹ ਇਹ ਗੱਲ ਕਹਿਣਗੇ, ਗੁਰੂ ਤੋਂ ਬਿਨਾਂ ਸਹਿਜ ਪੈਦਾ ਨਹੀਂ ਹੋਣਾ ਜ਼ਿੰਦਗੀ ਅੰਦਰ।
ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚੋਂ ਆਪ ਗਵਾਏ।
ਗੁਰਦੇਵ ਜੀ ਕਹਿੰਦੇ, ਹੇ ਭਾਈ, ਜੇ ਤੂੰ ਸਹਿਜ ਮੰਨਣਾ ਚਾਹੁੰਦਾ ਨਾ, ਫਿਰ ਸਦਾ ਗੁਰੂ ਦੀ ਸੇਵਾ ਕਰ। ਤੇ ਗੁਰੂ ਦੀ ਸੇਵਾ ਕਰਦੇ ਗੱਲ ਚੇਤੇ ਰੱਖੀ, ਵਿੱਚੋਂ ਆਪ ਗਵਾਏ, ਆਪਣੇ ਮਨ ਦਾ ਹੰਕਾਰ ਮਿਟ ਕੇ ਸੇਵਾ ਕਰੀ। ਜੇ ਹੰਕਾਰ ਵੀ ਹੈ, ਤੂੰ ਕਹਿ ਜੀ ਮੈਂ ਸੇਵਾ ਕਰਦਾ, ਕੋਈ ਗੱਲ ਨਹੀਂ ਬਣਨੀ। ਸਤਿਗੁਰੂ ਜੀ ਨੇ ਗੁਰਬਾਣੀ 'ਚ ਇੱਕ ਬਚਨ ਕਿਹਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਹਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਧਰਮ ਦੇ ਨਾਂ ਤੇ ਬੜੀ ਸੇਵਾ ਹੋ ਰਹੀ ਹੈ। ਜੇ ਆਪਾਂ ਮੁਲਾਂਕਣ ਕਰੀਏ ਨਾ, ਜਿੰਨੀ ਦੁਨੀਆ ਧਾਰਮਿਕ ਜਗਤ ਨੂੰ ਜੁੜੀ ਹੋਈ ਹੈ, ਜਿੰਨੀ ਦੁਨੀਆ ਧਰਮ ਦੇ ਨਾਂ ਤੇ ਕਰਮ ਕਰ ਰਹੀ ਹੈ, ਜੇ ਇੰਨੀ ਦੁਨੀਆ ਧਾਰਮਿਕ ਹੈ ਸਹੀ ਸ਼ਬਦਾਂ, ਫਿਰ ਤੇ ਧਰਤੀ ਜਿਹੜੀ ਬੜੀ ਸੋਹਣੀ ਬਣ ਜਾਣੀ ਚਾਹੀਦੀ ਹੈ। ਗੁਰਮਤ ਦਾ ਮੁੱਖ ਮਨੋਰਥ ਇਹ ਹੈ ਕਿ ਸਾਨੂੰ ਅੰਦਰੋਂ ਬਾਹਰੋਂ ਨਿਰਮਲ ਕਰਕੇ ਇੱਕ ਸਵੱਛ ਸਮਾਜ ਦੀ ਸਿਰਜਣਾ ਕਰਨੀ, ਆਦਰਸ਼ਕ ਸਮਾਜ ਦੀ ਸਿਰਜਣਾ ਕਰਨੀ। ਗੁਰਮਤ ਨੇ ਕੋਈ ਇੱਕ ਖਿੱਤੇ ਦੀ ਗੱਲ ਨਹੀਂ ਕੀਤੀ, ਗੁਰਮਤ ਨੇ ਕੋਈ ਇੱਕ ਥੋੜ੍ਹੇ ਜਿਹੇ ਟਾਈਮ ਦੀ ਗੱਲ ਨਹੀਂ ਕੀਤੀ, ਗੁਰਮਤ ਨੇ ਇੱਕ ਸਦੀਮੀ ਸਰਬਕਾਲੀ ਔਰ ਸਮੁੱਚੀ ਦੁਨੀਆ ਤੇ ਇੱਕ ਇਹੋ ਜਿਹਾ ਸਮਾਜ ਪੈਦਾ ਕਰਨ ਦੀ ਗੱਲ ਕੀਤੀ ਹੈ ਜਿਹਨੂੰ ਆਪਾਂ ਹਲੇਮੀ ਰਾਜ ਕਹਿੰਦੇ ਹਾਂ, ਜਿਹਨੂੰ ਆਪਾਂ ਬੇਗਮਪੁਰਾ ਕਹਿੰਦੇ ਹਾਂ। ਪਰ ਇਹ ਸੁਪਨਾ ਤਾਂ ਗੁਰਮਤ ਦਾ ਸਾਕਾਰ ਹੋਏਗਾ ਜੇ ਆਪਾਂ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ, ਇਸ ਗੁਰੂ ਦੀ ਸਤਸੰਗਤ ਗੁਰਬਾਣੀ ਵਿੱਚ ਆਪਣੀ ਸੁਰਤ ਦੀ ਚੁੰਬੀ ਲਗਾ ਕੇ ਅੰਦਰੋਂ ਹੰਸ ਬਣ ਜਾਵਾਂਗੇ ਨਾ, ਹੰਸ ਆਪਣੇ ਆਪ ਸਮਾਜ ਸੋਹਣਾ ਮਿਲਣਾ ਸ਼ੁਰੂ ਹੋ ਜਾਏਗਾ। ਦੇਖੋ ਦੁਨਿਆਵੀ ਲੋਕ ਤੇ ਲੜਨ, ਧਾਰਮਿਕ ਲੋਕ ਕਿਉਂ ਲੜਨ ਬਈ? ਧਾਰਮਿਕ ਲੋਕਾਂ ਦੀ ਕਾਹਦੀ ਲੜਾਈ ਹੈ? ਇਹਦਾ ਮਤਲਬ ਕਿ ਅੰਦਰੋਂ ਅਜੇ ਉਹ ਕਾਂ ਹੀ ਨੇ, ਹੰਸ ਹੀ ਬਣੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਵੀ ਧਾਰਮਿਕ ਲੋਕਾਂ ਦੀ ਲੜਾਈ ਹੈ, ਧਰਮ ਦੇ ਨਾਂ ਤੇ ਲੜਾਈ ਹੈ, ਇਹਦਾ ਮਤਲਬ ਕਿ ਅੰਦਰ ਕਾਂ ਹੀ ਬੈਠਾ ਹੋਇਆ ਜਾਂ ਬਗਲਾ ਹੈ, ਹੰਸ ਨਹੀਂ ਹੈ। ਹੰਸ ਨਹੀਂ ਲੜਦਾ, ਕਾਂ ਲੜ ਸਕਦੇ ਨੇ। ਇਸ ਕਰਕੇ ਗੁਰੂ ਨੇ ਤੇ ਇੱਕ ਆਦਰਸ਼ਕ, ਇੱਕ ਸਮਸ, ਇੱਕ ਵਧੀਆ ਸਮਾਜ ਦੀ ਸਿਰਜਣਾ ਦਾ ਸੰਕਲਪ ਕੀਤਾ। ਉਹ ਤਾਂ ਹੋ ਸਕਦਾ ਜੇ ਆਪਾਂ ਗੁਰੂ ਕੋਲ ਆ ਕੇ ਸਤਿਗੁਰੂ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ, ਆਪਣੇ ਮਨ ਚੋਂ ਹੰਕਾਰ ਨੂੰ ਛੱਡ ਕੇ ਸਦਾ ਗੁਰੂ ਦੀ ਸੇਵਾ ਕਰੀਏ। ਗੁਰੂ ਦੀ ਸੇਵਾ ਕਰਦਿਆਂ ਸੁੱਖ ਮਿਲਦਾ। ਗੁਰੂ ਦੀ ਸੇਵਾ ਕਰਦਾ ਵੀ ਕੋਈ ਦੁਖੀ ਹੋਏ ਤੇ ਇਹਦੇ ਚ ਗੁਰੂ ਦਾ ਕੋਈ ਕਸੂਰ ਨਹੀਂ, ਇਹਦੇ ਕਸੂਰ ਸਾਡਾ, ਅਸੀਂ ਹੰਕਾਰ ਸਾਂਭੀ ਬੈਠੇ ਹਾਂ, ਹੰਕਾਰ ਦੁੱਖਾਂ ਦਾ ਕਾਰਨ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਸਦਾ ਅੰਦਰੋਂ ਹੰਕਾਰ ਮਿਟ ਕੇ ਗੁਰੂ ਦੀ ਸੇਵਾ ਕਰੋ ਜੀ।
ਗੁਰਮਤੀ ਭਾਉ ਉਪਜੈ ਪਾਈ, ਭਾਉ ਕਰਨੀ ਸੱਚ ਸਾਰ।
ਜੇ ਗੁਰੂ ਦੀ ਸੇਵਾ ਕਰੋਗੇ, ਜੇ ਗੁਰੂ ਦੀ ਮਤ ਧਾਰਨ ਕਰੋਗੇ, ਮੈਨੂੰ ਕਹਿੰਦਾ ਮਿਲੇਗਾ ਕੀ? ਕਿਉਂਕਿ ਬੰਦਾ ਚਾਹੁੰਦਾ ਹਰ ਚੀਜ਼ ਮਿਲੇਗੀ। ਸਤਿਗੁਰੂ ਜੀ ਕਹਿੰਦੇ ਜੇ ਗੁਰਮਤ ਦੇ ਧਾਰਨੀ ਬਣ ਜਾਓਗੇ, ਤੁਹਾਡੇ ਅੰਦਰ ਪਰਮਾਤਮਾ ਦਾ ਅਦਬ ਪੈਦਾ ਹੋਏਗਾ, ਪਰਮਾਤਮਾ ਦਾ ਸਤਿਕਾਰ, ਅਦਬ। ਇੱਕ ਹੁੰਦਾ ਡਰ ਤੇ ਇੱਕ ਹੁੰਦਾ ਅਦਬ। ਅਦਬ ਜਿਹੜਾ ਨਾ, ਉਹ ਸਿਆਣੇ ਜ਼ਿੰਮੇਵਾਰ ਲੋਕਾਂ ਦੇ ਮਨ ਚ ਹੁੰਦਾ। ਜਿੰਨਾ ਚਿਰ ਆਪਾਂ ਅੰਦਰ ਜ਼ਿੰਮੇਵਾਰ ਨਹੀਂ ਨਾ ਬਣਦੇ, ਉਹਨਾਂ ਚਿਰ ਕੋਈ ਵੀ, ਦੇਖੋ ਗੁਰੂ ਦੇ ਕੋਈ ਮਾਇਨੇ ਨਹੀਂ ਰਹਿੰਦੇ। ਗੁਰੂ ਸਾਡੇ ਲਈ ਤਾਂ ਹੀ ਗੁਰੂ ਜੀ, ਸਾਡੇ ਅੰਦਰ ਅਦਬ ਹੈ ਗੁਰੂ ਦਾ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਪਰ ਤਾਂ ਨਹੀਂ ਜੀ ਅੰਦਰ ਅਦਬ ਹੈ। ਹੋਰ ਵੀ ਬੜੀ ਦੁਨੀਆ, ਉਹਨਾਂ ਨੂੰ ਪਤਾ ਨਹੀਂ ਗੁਰੂ ਦੀ ਮਹਾਨਤਾ ਦਾ, ਉਹਨਾਂ ਦਾ ਗੁਰੂ ਪ੍ਰਤੀ ਅਦਬ ਨਹੀਂ, ਉਹ ਗੁਰੂ ਕਿਵੇਂ ਜਾਣਨਗੇ? ਕੋਈ ਵੀ ਕਾਨੂੰਨ ਜਾਂ ਕੋਈ ਵੀ ਧਰਮ ਉਦੋਂ ਹੀ ਸੁਖਦਾਇਕ ਹੋ ਸਕਦਾ ਜਦੋਂ ਉਹਦੇ ਪ੍ਰਤੀ ਸਾਡੇ ਮਨ 'ਚ ਸਤਿਕਾਰ ਹੋਏ, ਸਾਡੇ ਮਨ 'ਚ ਅਦਬ ਹੋਏ। ਤੇ ਅਦਬ ਉਦੋਂ ਹੁੰਦਾ ਜਦੋਂ ਬੰਦਾ ਅੰਦਰੋਂ ਰਿਸਪੋਂਸੀਬਲ ਬਣਦਾ। ਗੁਰਬਾਣੀ ਨੇ ਸਾਨੂੰ ਰਿਸਪੋਂਸੀਬਲ ਬਣਾਇਆ, ਜ਼ਿੰਮੇਵਾਰ ਬਣਾਇਆ ਕਿ ਸਾਡੀ ਜ਼ਿੰਮੇਵਾਰੀ ਕੀ ਹੈ, ਸਾਡਾ ਫਰਜ਼ ਕੀ ਹੈ। ਇਸ ਕਰਕੇ ਸਾਹਿਬ ਕਹਿੰਦੇ ਜਦੋਂ ਤੁਸੀਂ ਗੁਰੂ ਦੀ ਮਤ ਧਾਰਨ ਕਰੋਗੇ, ਤੁਸੀਂ ਅੰਦਰੋਂ ਜ਼ਿੰਮੇਵਾਰ ਬਣਦੇ ਜਾਓਗੇ। ਤੁਹਾਨੂੰ ਅਹਿਸਾਸ ਹੋਏਗਾ ਕਿ ਮਨੁੱਖ ਹੋਣ ਦੇ ਨਾਤੇ ਸਾਡੀ ਕੀ ਜ਼ਿੰਮੇਵਾਰੀ ਹੈ, ਸਿੱਖ ਹੋਣ ਦੇ ਨਾਤੇ ਕੀ ਜ਼ਿੰਮੇਵਾਰੀ ਹੈ। ਅਸੀਂ ਅੱਜ ਹਮੇਸ਼ਾ, ਸਾਡਾ ਇੱਕ ਸੁਭਾਅ ਹੈ ਕਮੇਟੀਆਂ ਨੂੰ, ਮੁਖੀਆਂ ਨੂੰ, ਦੂਜਿਆਂ ਨੂੰ ਆਪਾਂ ਉਲਾਮੇ ਦੇਣਾ ਇੱਕ ਸਾਡਾ ਸੁਭਾਅ ਬਣ ਗਿਆ। ਫਲਾਣੀ ਕਮੇਟੀ ਕੁਝ ਨਹੀਂ ਕਰਦੀ, ਫਲਾਣਾ ਬੰਦਾ ਕੁਝ ਨਹੀਂ ਕਰਦਾ, ਫਲਾਣਾ ਵਿਅਕਤੀ ਕੁਝ ਨਹੀਂ ਕਰਦਾ, ਫਲਾਣੇ ਦਾ ਕਸੂਰ ਹੈ, ਫਲਾਣੇ ਦਾ ਕਸੂਰ, ਇਹ ਕੁਝ ਹੁੰਦੇ ਨਾ ਅਰਥਾਂ ਤੇ। ਉਹ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤੇ ਰੱਬ ਆਪੇ ਦੇਖੇਗਾ। ਆਪਾਂ ਕੀ ਕਰਦੇ, ਆਪਾਂ ਇਹ ਦੇਖਣੇ, ਆਪਾਂ ਕੀ ਕਰਦੇ ਹਾਂ, ਅਸੀਂ ਕੀ ਕਰਦੇ, ਸਾਡੀ ਕੀ ਜ਼ਿੰਮੇਵਾਰੀ ਹੈ। ਅਸੀਂ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੀ ਸ਼ੁਰੂ ਕਰ ਦਈਏ ਨਾ, ਆਪਣੇ ਆਪ ਸਭ ਕੁਝ ਠੀਕ ਹੋ ਜਾਏਗਾ। ਇੱਕ ਬੜੀ ਸੋਹਣੀ ਮੈਂ ਵਾਰਤਾ ਪੜ੍ਹ ਰਿਹਾ ਸਾਂ। ਇੱਕ ਬਾਪੂ ਨੇ, ਇੱਕ ਸੰਸਾਰ ਦਾ ਮੈਪ ਸੀ, ਵਰਲਡ ਮੈਪ, ਉਹ ਪਾੜ ਕੇ ਟੁਕੜੇ ਟੁਕੜੇ ਕਰਕੇ ਨਾ ਸੁੱਟ ਦਿੱਤਾ। ਬੱਚੇ ਨੂੰ ਕਹਿਣ ਲੱਗਾ ਜੋੜ ਇਹਨੂੰ। ਬੱਚਾ ਸਿਆਣਾ ਸੀ, ਉਹ ਮੈਪ ਦੇ ਮਗਰਲੇ ਬੰਨੇ ਇੱਕ ਮਨੁੱਖ ਦੀ ਤਸਵੀਰ ਬਣੀ ਹੋਈ ਸੀ। ਉਹਨੇ ਬੱਚੇ ਨੇ ਨਾ ਉਹਨੂੰ ਪੁੱਠਿਆਂ ਕਰਕੇ ਮਨੁੱਖ ਬਣਾਉਣਾ ਸ਼ੁਰੂ ਕਰਤਾ। ਬਾਪੂ ਕਹਿਣ ਲੱਗਾ, ਉਹਨੇ ਬਣਾ ਦਿੱਤਾ ਤੇ ਬਾਪੂ ਕਹਿਣ ਲੱਗਾ ਬੜੀ ਜਲਦੀ ਬਣਾਇਆ। ਕਹਿਣ ਲੱਗਾ ਬਾਪੂ ਮੈਂ ਸੋਚਿਆ ਜੇ ਮਨੁੱਖ ਵਧੀਆ ਬਣ ਗਿਆ ਤੇ ਸੰਸਾਰ ਆਪੇ ਵਧੀਆ ਹੋ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਮਨੁੱਖ ਵਧੀਆ ਬਣ ਗਿਆ, ਸੰਸਾਰ ਆਪੇ ਵਧੀਆ ਬਣ ਜਾਏਗਾ। ਗੱਲ ਬੜੀ ਮਾਇਨੇ ਰੱਖਦੀ ਹੈ। ਜਦੋਂ ਬੰਦਾ ਵਧੀਆ ਬਣ ਜਾਏ, ਸੁਸਾਇਟੀ ਵਧੀਆ ਬਣ ਜਾਂਦੀ ਹੈ। ਜਦੋਂ ਬੰਦਾ ਵਧੀਆ ਬਣ ਜਾਏ, ਉਦੋਂ ਦੁਨੀਆ ਵਧੀਆ ਬਣ ਜਾਂਦੀ। ਗੁਰਬਾਣੀ ਸਾਨੂੰ ਵਧੀਆ ਬਣਾਉਂਦੀ ਹੈ। ਗੁਰਬਾਣੀ ਇਹ ਨਹੀਂ ਕਹਿੰਦੀ ਐਵੇਂ ਉਲਾਮੇ ਦੋ, ਫਲਾਣੇ ਨੇ ਕੁਝ ਨਹੀਂ ਕੀਤਾ, ਫਲਾਣੇ ਨੇ ਕੁਝ ਨਹੀਂ ਕੀਤਾ। ਜੋ ਸਾਡੀ ਜ਼ਿੰਮੇਵਾਰੀ ਹੈ ਉਹਨੂੰ ਆਪਾਂ ਨਿਭਾਉਣਾ ਸ਼ੁਰੂ ਕਰ ਦਈਏ, ਸਾਰੇ ਨਿਭਾਉਣਾ ਸ਼ੁਰੂ ਕਰ ਦਈਏ, ਸਭ ਕੁਝ ਆਪੇ ਠੀਕ ਹੋ ਜਾਏਗਾ। ਉਹਨਾਂ ਚਿਰ ਕਦੀ ਠੀਕ ਨਹੀਂ ਹੋਣਾ ਜਿੰਨੇ ਮਰਜ਼ੀ ਉਲਾਮੇ ਦੇਈ ਜਾਓ, ਜਿੰਨਾ ਚਿਰ ਅਸੀਂ ਜ਼ਿੰਮੇਵਾਰ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਵਧੀਆ ਨਹੀਂ ਬਣਦੇ। ਗੁਰਬਾਣੀ ਕਹਿੰਦੀ ਆਪ ਸਵਾਰੇ ਮੈਂ ਮਿਲੇ ਹਾਂ ਸੁਖ ਹੋਏ, ਫਿਰਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ। ਅਸੀਂ ਆਪਣੇ ਆਪ ਨੂੰ ਸਵਾਰਨਾ, ਗੁਰੂ ਕੋਲ ਆਪਣੇ ਆਪ ਨੂੰ ਸਵਾਰਨ ਲਈ ਆਉਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਦੀ ਬਣ ਜਾਓਗੇ ਤੁਹਾਡੇ ਅੰਦਰ ਅਦਬ ਸਤਿਕਾਰ ਪੈਦਾ ਹੋਏਗਾ। ਪਰਮਾਤਮਾ ਦਾ ਭਉ ਜਦੋਂ ਆ ਗਿਆ ਨਾ, ਭਉ ਕਰਨੀ ਸੱਚ ਸਾਰ, ਰੱਬ ਦਾ ਜਿਹੜਾ ਅਦਬ ਹੈ ਨਾ ਇਹ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਚਾ ਕਿਰਦਾਰ ਕਰਨੀ ਇਹੀ ਹੈ ਕਿ ਪਰਮਾਤਮਾ ਦਾ ਅਦਬ ਡਰ ਸਾਡੇ ਅੰਦਰ ਆ ਜਾਏ। ਕੋਈ ਬੰਦਾ ਮਾੜੇ ਕੰਮ ਕਰੇ ਆਪਾਂ ਕਹਿੰਦੇ ਰੱਬ ਦਾ ਡਰ ਹੀ ਕੋਈ ਨਹੀਂ। ਰੱਬ ਦਾ ਡਰ ਹੋਣਾ ਇੱਕ ਜ਼ਿੰਦਗੀ ਦੀ ਬੜੀ ਉੱਤਮ ਵਡਿਆਈ ਹੈ, ਪਰ ਇਹ ਹੈ ਵਿਰਲਿਆਂ ਕੋਲ, ਹੈ ਭਾਗਾਂ ਵਾਲਿਆਂ ਦੇ ਕੋਲ। ਗੁਰੂ ਦਾ ਅਦਬ, ਪਰਮਾਤਮਾ ਦਾ ਅਦਬ, ਜਿਉਂ ਜਿਉਂ ਸੰਗਤ ਵਿੱਚ ਆਵਾਂਗੇ ਬਾਣੀ ਪੜ੍ਹਾਂਗੇ ਸਾਡੇ ਅੰਦਰ ਪਰਮਾਤਮਾ ਦਾ ਅਦਬ ਆਏਗਾ, ਸਤਿਕਾਰ ਆਏਗਾ। ਅਸੀਂ ਜ਼ਿੰਮੇਵਾਰ ਹੁੰਦੇ ਜਾਵਾਂਗੇ, ਸਾਡੇ ਅੰਦਰ ਚੇਤਨਤਾ ਹੁੰਦੀ ਜਾਏਗੀ। ਜਿਹੜੇ ਬੰਦੇ ਜ਼ਿੰਮੇਵਾਰ ਹੁੰਦੇ ਨੇ ਉਹ ਸਦਾ ਹੀ ਸੁਤੰਤਰ ਰਹਿੰਦੇ ਨੇ, ਉਹਨਾਂ ਨੂੰ ਕੋਈ ਬੰਧਨ ਗੁਲਾਮ ਨਹੀਂ ਬਣਾ ਸਕਦਾ। ਉਹ ਧਰਤੀ 'ਤੇ ਜਿੱਥੇ ਵੀ ਜਾਣ ਸੁਤੰਤਰ ਰਹਿੰਦੇ, ਆਨੰਦ 'ਚ ਰਹਿੰਦੇ ਨੇ। ਅੱਜ ਨੂੰ ਮੁਕਤੀ ਕਹਿੰਦੇ ਨੇ, ਮੁਕਤੀ ਦਾ ਅਰਥ ਹੈ ਹੀ ਦਰਅਸਲ ਮਾਨਸਿਕ ਸੁਤੰਤਰਤਾ ਤੋਂ ਹੈ, ਮਾਨਸਿਕ ਸੁਤੰਤਰਤਾ। ਅਤੇ ਉਹ ਮਾਨਸਿਕ ਸੁਤੰਤਰਤਾ ਮਿਲਣੀ ਜਦੋਂ ਆਪਾਂ ਜ਼ਿੰਮੇਵਾਰ ਹੋ ਜਾਵਾਂਗੇ। ਉਹ ਜ਼ਿੰਮੇਵਾਰ ਉਦੋਂ ਬਣਾਂਗੇ ਜਦੋਂ ਗੁਰਬਾਣੀ ਪੜ੍ਹਾਂਗੇ, ਸਾਡੇ ਅੰਦਰ ਗੁਰੂ ਦਾ ਪਰਮਾਤਮਾ ਦਾ ਅਦਬ ਪੈਦਾ ਹੋਏਗਾ, ਸਤਿਕਾਰ ਪੈਦਾ ਹੋਏਗਾ।
ਪ੍ਰੇਮ ਪਦਾਰਥ ਪਾਈਆ ਭਾਈ ਸੱਚ ਨਾਮ ਆਧਾਰ।
ਜਿਉਂ ਜਿਉਂ ਪਰਮਾਤਮਾ ਦਾ ਅਦਬ ਆਏਗਾ ਤੁਹਾਡੇ ਅੰਦਰ ਪਰਮਾਤਮਾ ਦਾ ਪਿਆਰ ਆਏਗਾ। ਜਿਉਂ ਜਿਉਂ ਪਰਮਾਤਮਾ ਦਾ ਪਿਆਰ ਹੈ, ਪ੍ਰੇਮ ਪਦਾਰਥ ਹੈ, ਪਦਾਰਥ ਅਰਥ ਹੁੰਦਾ ਕੀਮਤੀ ਵਸਤੂ, ਪਦਾਰਥ ਅਰਥ ਹੁੰਦਾ ਵੱਡਮੁੱਲੀ ਵਸਤੂ। ਪ੍ਰੇਮ ਜਿਹੜਾ ਉਹ ਪੈਸਿਆਂ ਨਾਲ ਨਹੀਂ ਮਿਲਦਾ ਕਿ ਬਾਜ਼ਾਰ ਤੁਸੀਂ ਪੈਸੇ ਲੈ ਜਾਓ, ਸੋਨਾ ਲੈ ਜਾਓ, ਪਿਆਰ ਦੇ ਦਿਓ ਥੋੜ੍ਹਾ। ਸਾਹਿਬ ਜੀ ਕਹਿੰਦੇ ਨਹੀਂ, ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਕਿ ਸੰਬੰਧ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਥ, ਰਾਵਣ ਹੋਤੇ ਸੁਰੰਕ ਨੇ ਜਿਨ ਸਿਰ ਦੀਨੇ ਕਾਟ। ਰਾਵਣ ਨੇ ਕਹਿੰਦੇ ਕਈ ਵਾਰੀ ਸਿਰ ਕੱਟ ਕੇ ਆਪਣੇ ਇਸ਼ਟ ਨੂੰ ਖੁਸ਼ ਕਰਨ ਦਾ ਯਤਨ ਕੀਤਾ। ਗੁਰਦੇਵ ਕਹਿੰਦੇ ਉਹ ਕੋਈ ਰੰਕ ਨਹੀਂ ਸੀ, ਉਹਦੀ ਤੇ ਸੋਨੇ ਦੀ ਲੰਕਾ ਸੀ, ਲੇਕਿਨ ਇਹ ਸੋਨੇ ਦੇ ਨਾਲ ਪਿਆਰ ਨਹੀਂ ਮਿਲਦਾ। ਪਿਆਰ ਬੜਾ ਕੀਮਤੀ ਹੈ, ਜਿੱਥੇ ਪਿਆਰ ਨਹੀਂ ਨਾ ਉੱਥੇ ਉਜਾੜ ਹੀ ਹੈ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਹੈ ਕਿ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਜਿੱਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਨ। ਸ਼ਮਸ਼ਾਨ ਘਰ ਦੀ ਨਹੀਂ, ਜਿਸ ਹਿਰਦੇ 'ਚ ਪਿਆਰ ਨਹੀਂ, ਜਿਸ ਘਰ 'ਚ ਪਿਆਰ ਨਹੀਂ, ਜਿਸ ਸਮਾਜ 'ਚ ਪਿਆਰ ਨਹੀਂ, ਜਿਸ ਸੁਸਾਇਟੀ 'ਚ ਪਿਆਰ ਨਹੀਂ, ਉਹ ਤਾਂ ਸ਼ਮਸ਼ਾਨ ਘਾਟ ਹੈ, ਉਜਾੜ ਹੈ ਬਈ। ਇਸ ਕਰਕੇ ਅੰਦਰ ਪਿਆਰ ਪੈਦਾ ਹੋਏਗਾ ਜਿਉਂ ਜਿਉਂ ਪਰਮਾਤਮਾ ਦਾ ਅਦਬ ਆਏਗਾ। ਵਾਹਿਗੁਰੂ ਜੀ ਦਾ ਨਾਮ ਸਾਡੀ ਜ਼ਿੰਦਗੀ ਦਾ ਆਸਰਾ ਬਣਦਾ ਜਾਏਗਾ, ਨਾਮ ਦੇ ਨਾਲ ਸਾਡੀ ਸਾਂਝ ਬਣਦੀ ਜਾਏਗੀ। ਕਦੋਂ? ਜਦੋਂ ਗੁਰੂ ਦੀ ਮਤ ਦੇ ਧਾਰਨੀ ਬਣਾਂਗੇ, ਪਰਮਾਤਮਾ ਦਾ ਅਦਬ ਆਏਗਾ ਹਿਰਦੇ ਵਿੱਚ।
ਜੋ ਸਤਿਗੁਰ ਸੇਵਹੇ ਆਪਣਾ ਪਾਈ ਤਿੰਨ ਕਹਿਓ ਲਾਗੋ ਪਾਏ।
ਜਿਹੜੇ ਗੁਰੂ ਦੀ ਸੇਵਾ ਕਰਦੇ, ਗੁਰਦੇਵ ਕਹਿੰਦੇ ਮੈਂ ਉਹਨਾਂ ਦੇ ਪੈਰਾਂ ਤੇ ਡਿੱਗਦਾ ਹਾਂ, ਉਹਨਾਂ ਦੇ ਪੈਰਾਂ ਤੇ ਨਮਸਕਾਰ ਕਰਦਾ ਹਾਂ।
ਜਨਮ ਸਵਾਰੀ ਆਪਣਾ ਪਾਈ ਕੁੱਲ ਭੀ ਲਈ ਬਖਸਾਏ।
ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮੈਂ ਆਪਣੇ ਜਨਮ ਸਵਾਰ ਲਵਾਂਗਾ, ਉਹਨਾਂ ਦੀ ਸੰਗਤ 'ਚ ਬੈਠ ਕੇ ਮੈਂ ਆਪਣੀਆਂ ਕੁੱਲਾਂ ਦਾ ਉਧਾਰ ਕਰ ਲਵਾਂਗਾ। ਕਿਹਨਾਂ ਦੀ ਸੰਗਤ ਵਿੱਚ ਬੈਠ ਕੇ? ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ ਹਨ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ।
ਆਹ ਜਿਹੜੀ ਗੁਰੂ ਦੀ ਬਾਣੀ ਹੈ ਸਦਾ ਕਾਇਮ ਰਹਿਣ ਵਾਲੀ ਬਾਣੀ ਹੈ। ਦੇਖੋ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਬਾਣੀ ਦਾ ਪ੍ਰਕਾਸ਼ ਕੀਤਾ ਹੈ। ਆਉਣ ਵਾਲਾ ਦਿਹਾੜਾ ਜਿਹੜਾ ਆਪਾਂ ਮਨਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸ੍ਰੀ ਹਰਿਮੰਦਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਸ਼ਬਦ ਦਾ ਪ੍ਰਕਾਸ਼ ਕੀਤਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਹਰਿਮੰਦਰ ਸਾਹਿਬ ਦੀ ਵਡਿਆਈ ਬਣ ਗਈ ਜੇ ਇੱਥੇ ਸਤਿਗੁਰੂ ਜੀ ਨੇ ਹਰਿਮੰਦਰ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਪਿਆਰਿਓ, ਗੁਰਬਾਣੀ ਤਾਂ ਕਹਿੰਦੀ ਸਾਡਾ ਸਰੀਰ ਵੀ ਹਰਿਮੰਦਰ ਹੈ। ਗੁਰੂ ਨੇ ਉਸ ਹਰਿਮੰਦਰ ਸ਼ਬਦ ਦਾ ਪ੍ਰਕਾਸ਼ ਕਰਕੇ ਸਾਨੂੰ ਇੱਕ ਸੰਕੇਤ ਦਿੱਤਾ ਹੈ ਕਿ ਆਪਾਂ ਇਸ ਸਰੀਰ ਦੇ ਹਰਿਮੰਦਰ ਵਿੱਚ ਵੀ ਸ਼ਬਦ ਦਾ ਹੀ ਪ੍ਰਕਾਸ਼ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਥੇ ਸ਼ਬਦ ਦਾ ਪ੍ਰਕਾਸ਼ ਕਰਨਾ। ਇਹ ਗੱਲ ਸਾਨੂੰ ਸਾਰਿਆਂ ਨੂੰ ਯਾਦ ਹੈ, ਮੱਸਾ ਰੰਗੜ ਜੇ ਇੱਥੇ ਮਨਮਤ ਕਰਦਾ, ਔਗਣ ਕਰਦਾ, ਗੁਰਸਿੱਖ ਨੂੰ ਵੱਢ ਦਿੰਦੇ ਨੇ, ਸ਼ਰਾਬ ਦਾ ਦੌਰ ਚਲਾਉਂਦਾ। ਜੇ ਆਪਾਂ ਹਰਿਮੰਦਰ ਵਿੱਚ ਸ਼ਰਾਬ ਦਾ ਦੌਰ ਚਲਾਵਾਂਗੇ ਤੇ ਆਪਾਂ ਕਿੰਨੇ ਕੁ ਚੰਗੇ ਹਾਂ। ਉਹ ਤਾਂ ਮੱਸਾ ਰੰਗੜ ਇੱਥੇ ਹਰਿਮੰਦਰ 'ਚ ਕਰਦਾ ਸੀ ਮਨਮਤ। ਕਿੰਨੇ ਉਹ ਪ੍ਰਾਣੀ ਨੇ ਜਿਹੜੇ ਰੱਬ ਦੇ ਦਿੱਤੇ ਹਰਿਮੰਦਰ ਵਿੱਚ ਸ਼ਰਾਬ ਪਾਈ ਚਲੇ ਜਾਂਦੇ ਨੇ, ਔਗਣ ਕਰੀ ਚਲੇ ਜਾਂਦੇ ਨੇ, ਉਹ ਬਖਸ਼ੇ ਜਾਣਗੇ ਕਦੇ? ਆਓ ਇਸ ਪਾਵਨ ਦਿਹਾੜੇ ਤੋਂ ਸੇਧ ਲੈ ਕੇ ਕਿ ਗੁਰੂ ਨੇ ਹਰਿਮੰਦਰ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ ਸੀ, ਸਾਨੂੰ ਇਹ ਗਿਆਨ ਦਿੱਤਾ ਸੀ, ਆਪਾਂ ਸਰੀਰ ਦੇ ਹਰਿਮੰਦਰ ਵਿੱਚ ਬਾਣੀ ਦਾ ਪ੍ਰਕਾਸ਼ ਕਰਨਾ, ਸ਼ਬਦ ਦਾ ਪ੍ਰਕਾਸ਼ ਕਰਨਾ। ਔਰ ਜੇ ਇੱਥੇ ਮੱਸਾ ਰੰਗੜੇ ਤੈਨੂੰ ਵੱਢ ਕੇ ਬਾਹਰ ਕੱਢ ਦਈਏ, ਨਸ਼ਿਆਂ ਨੂੰ ਔਗੁਣਾਂ ਨੂੰ ਦੂਰ ਕੱਢਦੀ ਹੈ, ਅੰਦਰੋਂ ਆਪਣਾ ਹੰਸ ਬਣ ਜਾਈਏ, ਕਾਨ ਆ ਰਹੀ ਹੈ ਅੰਦਰੋਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬਾਣੀ ਸੱਚੀ ਹੈ, ਗੁਰੂ ਦਾ ਸ਼ਬਦ ਸੱਚਾ ਹੈ, ਪਰ ਇਹ ਦਾਤ ਗੁਰੂ ਦੀ ਕਿਰਪਾ ਸਦਕਾ ਮਿਲਦੀ ਹੈ।
ਨਾਨਕ ਨਾਮ ਹਰ ਮਨ ਵਸੈ ਪਾਈ, ਤਿਸ ਬਿਘਨ ਨਾ ਲਾਗੈ ਕੋਈ।
ਸਾਹਿਬ ਕਹਿੰਦੇ ਫਿਰ ਜਦੋਂ ਬੰਦਾ ਗੁਰੂ ਕੋਲ ਆਉਂਦਾ ਹੈ ਨਾ, ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਵਾਹਿਗੁਰੂ ਦਾ ਨਾਮ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ, ਤੇ ਜਿਸ ਮਨੁੱਖ ਦੇ ਹਿਰਦੇ ਚ ਨਾਮ ਵਸ ਗਿਆ ਫਿਰ ਤਿਸ ਵਿਘਨ ਨਾ ਲਾਗੇ ਕੋਈ। ਉਹਨੂੰ ਜ਼ਿੰਦਗੀ ਚ ਕੋਈ ਵਿਘਨ ਵਿਆਪਦਾ ਨਹੀਂ, ਵਿਘਨ ਹੈਗੇ ਬੜੇ ਨੇ, ਲੇਕਿਨ ਤਾਤੀ ਵਾਉ ਨਾ ਲੱਗੇ ਪਾਰ ਬ੍ਰਹਮ ਸਰਣਾਈ। ਜਦੋਂ ਕੋਈ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਨਾ, ਜਿਵੇਂ ਚੱਕੀ ਦੀ ਕਿੱਲੀ ਦੇ ਨਾਲ ਜਿਹੜੇ ਦਾਣੇ ਜੁੜ ਜਾਣ ਉਹਨਾਂ ਨੂੰ ਚੱਕੀ ਦੇ ਪੁਰ ਪੀ ਨਹੀਂ ਸਕਦੇ, ਜਿਹੜਾ ਪਰਮਾਤਮਾ ਨਾਲ ਜੁੜ ਜਾਏਗਾ ਦੁਨੀਆਂ ਦੇ ਦੁੱਖ ਉਹਨੂੰ ਵਿਆਪਣਗੇ ਨਹੀਂ, ਉਹਦੇ 'ਤੇ ਕੋਈ ਅਸਰ ਪਾ ਨਹੀਂ ਸਕਣਗੇ। ਗੁਰੂ ਨੇ ਕਿਰਪਾ ਕੀਤੀ, ਸ੍ਰੀ ਹਰਿਮੰਦਰ ਸਾਹਿਬ ਸ਼ਬਦ ਦਾ ਪ੍ਰਗਾਸ ਕੀਤਾ। ਉਸ ਦਿਨ ਨੂੰ ਆਪਾਂ ਆਉਣ ਵਾਲੇ ਦਿਨਾਂ 'ਚ ਯਾਦ ਕਰਨੇ, ਰਲ ਮਿਲ ਕੇ ਮਨਾਉਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਗਾਸ ਪੁਰਬ। ਇੱਕ ਗੱਲ ਹੋਰ ਯਾਦ ਕਰ ਦੇਵਾਂ, ਗੁਰੂ ਦੇ ਹਰਿਮੰਦਰ ਨੂੰ ਗੁਰਸਿੱਖਾਂ ਨੇ ਸੋਨੇ ਲੈ ਕੇ ਸੁਨਹਿਰੀ ਬਣਾ ਦਿੱਤਾ, ਸਤਿਗੁਰੂ ਤੇ ਸਾਡੇ ਇਸ ਹਰਿਮੰਦਰ ਨੂੰ ਵੀ ਸੁਨਹਿਰੀ ਬਣਾਉਣਾ ਚਾਹੁੰਦਾ। ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ, ਜਦੋਂ ਗੁਰੂ ਦੇ ਸ਼ਬਦ ਰਾਹੀਂ ਸਾਡੇ ਅੰਦਰ ਵਾਹਿਗੁਰੂ ਜੀ ਪ੍ਰਗਟ ਹੋ ਗਏ ਗੁਰੂ ਦੇ ਸ਼ਬਦ ਦੇ ਰਾਹੀਂ, ਫਿਰ ਕੰਚਨ ਕਾਇਆ ਕੋਟਗੜ੍ਹ, ਸਾਡਾ ਇਹ ਸਰੀਰ ਜਿਹੜਾ ਨਾ ਕੰਚਨ ਦਾ ਕਿਲਾ ਬਣ ਜਾਏਗਾ, ਫਿਰ ਇਹ ਸਤਿਗੁਰੂ ਜੀ ਕਹਿੰਦੇ ਨੇ ਸੋਏ ਨੂੰ ਰੰਗਾ ਬਣ ਜਾਏਗਾ। ਆਓ 14 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਪੁਰਬ ਸਮੁੱਚੇ ਸਿੱਖ ਜਗਤ ਵਿੱਚ ਬੜੀ ਸ਼ਰਧਾ ਪਿਆਰ ਨਾਲ ਮਨਾਇਆ ਜਾ ਰਿਹਾ। ਇਹਨਾਂ ਸਮਾਗਮਾਂ ਤੇ ਜੁੜਨਾ, ਥਾਂ ਥਾਂ ਤੇ ਆਪਾਂ ਗੁਰੂ ਦੇ ਪਿਆਰ ਵਿੱਚ ਜੁੜਨਾ, ਗੁਰੂ ਰਾਮਦਾਸ ਜੀ ਦਾ ਪੁਰਬ ਵੀ ਆ ਰਿਹਾ, ਉਹ ਵੀ ਆਪਾਂ ਸਾਰਿਆਂ ਨੇ ਮਨਾਉਣਾ। ਪਰ ਇੱਕ ਗੱਲ ਚੇਤੇ ਰੱਖੀਏ, ਸਤਿਗੁਰੂ ਜੀ ਨੇ ਸੁਨੇਹਾ ਦਿੱਤਾ ਕਿ ਜਿਵੇਂ ਹਰਿਮੰਦਰ ਵਿੱਚ ਸ਼ਬਦ ਦਾ ਪ੍ਰਗਾਸ ਹੈ, ਤੁਸੀਂ ਆਪਣੇ ਸਰੀਰ ਦੇ ਹਰਿਮੰਦਰ ਵਿੱਚ ਸ਼ਬਦ ਦਾ ਪ੍ਰਗਾਸ ਕਰੋ, ਤੁਹਾਡਾ ਇਹ ਹਰਿਮੰਦਰ ਵੀ ਕੰਚਨ ਦਾ ਕੋਟ ਬਣ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀਓ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਤੁਹਾਡੀ ਸੇਵਾ ਪ੍ਰਾਪਤ ਹੋਈ। ਗੁਰੂ ਰੂਪ ਸਾਧ ਸੰਗਤ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸੋਹਣੀ ਗੁਰੂ ਦਾ ਪ੍ਰਬੰਧਕ ਕਮੇਟੀ ਦਾ, ਸਮੂਹ ਵੀਰਾਂ ਦਾ, ਮਾਨਯੋਗ ਪ੍ਰਧਾਨ ਜੀ ਸਿੰਘ ਸਹਿਬਾਨ ਜੀ ਦਾ, ਜਿਨ੍ਹਾਂ ਦੇ ਸਹਿਯੋਗ ਪਿਆਰ ਸਦਕਾ ਤੁਹਾਡੀ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਮੂਹ ਸੰਗਤਾਂ ਨੂੰ ਪਿਆਰ ਸਾਹਿਬ, ਮੈਂ ਵਿਭਤੀ ਤੋਂ ਪਹਿਲਾਂ ਬੇਨਤੀ ਕਰਦਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਔਰ ਪਿਆਰ ਸਾਹਿਬ ਫਤਿਹ ਬੁਲਾਓ, ਆਖਰੀ ਪੰਕਤੀਆਂ ਸਰਵਣ ਕਰਕੇ ਆਪਾਂ ਫਤਿਹ ਬੁਲਾਉਂਦੇ ਹਾਂ ਜੀ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਪਾਈ, ਤਿਸ ਬਿਘਨ ਨਾ ਲਾਗੈ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।